ਵਾਹਿਗੁਰੂ ਸਾਹਿਬ ਜੀ, ਗੁਰ ਨਾਨਕ ਪਾਦ ਪੰਕਜ ਬੰਦਨ, ਪਾਦ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ, ਅਮਰਦਾਸ ਹਿਰਦੈ ਨਿਤ ਧਿਆਵੋ, ਹਿਰਦੈ ਨਿਤ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ, ਸ਼੍ਰੀ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ। ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ, ਸ਼੍ਰੀ ਹਰ ਰਾਏ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ਼੍ਰੀ ਹਰ ਕ੍ਰਿਸ਼ਨ ਮਨਾਉ ਬਹੋਰੀ, ਤੇਗ ਬਹਾਦਰ ਪਰਮ ਕਿਰਪਾਲਾ, ਸਤਿਗੁਰ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ, ਤਰੋਂ ਤਰਾ ਪਰ ਪੁੰਨ ਪੁੰਨ ਸੀਸਾ, ਵਾਹਿਗੁਰੂ ਪੁੰਨ ਪੁੰਨ ਸੀਸਾ। ਬੰਦੋ ਬਾਰ ਬਾਰ ਜਗਦੀਸਾ, ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ, ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਵਰਨ ਸਕੈ ਮਹਿਮਾ ਜੋ ਤਿਹਾਰੀ, ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ, ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਵਿਨਾਸ਼ਨ ਸੋਏ। ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ, ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਵਿਨਾਸ਼ਨ ਸੋਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਦੋਹਰਾ ਤੁਰਕ ਨ ਖੁਸ਼ੀਆਂ ਕਿਮ ਕਰੈ, ਕਿਮ ਕਹੇ ਨ ਖੋਟੀ ਬਾਤ, ਤੁਰਕਨ ਓ ਹਿੰਦੂਅਨ ਹੁਤੋ, ਦੀਨ ਮਜ਼ਬ ਕੋ ਘਾਤ। ਤੁਰਕਨ ਖੁਸ਼ੀਆਂ ਕਿਮ ਕਰੇ, ਕਿਮ ਕਹੇ ਨ ਖੋਟੀ ਬਾਤ, ਤੁਰਕਨ ਓ ਹਿੰਦੂਅਨ ਹੁਤੋ, ਦੀਨ ਮਜ਼ਬ ਕੋ ਘਾਤ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸਤਿਗੁਰੂ ਚਵਰ ਸ਼ਵਰ ਤਖਤ ਦੇ ਮਾਲਕ, ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸੱਚਖੰਡ ਪਾਤਸ਼ਾਹੀ ਦਰਬਾਰ ਦੇ ਅੰਦਰ ਜੁੜ ਬੈਠੇ ਗੁਰੂ ਸਰੂਪ ਗੁਰੂ ਖਾਲਸਾ ਜੀ, ਸਤਿਗੁਰੂ ਦੀ ਅਪਾਰ ਬਖਸ਼ਿਸ਼ ਹੈ ਜੋ ਨਿਤਾ ਪ੍ਰਤ ਮਰਿਆਦਾ ਅਨੁਸਾਰ ਇਸ ਪਾਵਨ ਪਵਿੱਤਰ ਅਸਥਾਨ ਤੋਂ ਗੁਰ ਇਤਿਹਾਸ ਦੀ ਸ਼੍ਰੀ ਗੁਰੂ ਪੰਥ ਪ੍ਰਕਾਸ਼ ਦੀ ਲੜੀਵਾਰ ਕਥਾ ਆਰੰਭ ਹੋਈ ਹੈ। ਆਪ ਜੀ ਨੇ ਬੀਤੇ ਦਿਨੀ ਸਰਵਣ ਕੀਤਾ ਕਿ ਦਿੱਲੀ ਦੇ ਬਾਦਸ਼ਾਹ ਨੇ ਬ੍ਰਿਟਿਸ਼ ਸਰਕਾਰ ਨੂੰ ਸਿੱਖਾਂ ਬਾਰੇ ਝੂਠ ਦੱਸਿਆ ਅਤੇ ਭਾਈ ਰਤਨ ਸਿੰਘ ਭੰਗੂ ਦੱਸਦੇ ਨੇ ਕਿ ਇਤਿਹਾਸ ਦੇ ਜੋ ਪਹਿਲੂ ਸਨ ਬਾਦਸ਼ਾਹ ਕਿਸ ਤਰ੍ਹਾਂ ਛੱਡਦਾ। ਅੱਜ ਦੇ ਦਿਨ ਆਪਾਂ ਸਰਵਣ ਕਰਾਂਗੇ ਕਿ ਕਿਸ ਤਰ੍ਹਾਂ ਬ੍ਰਿਟਿਸ਼ ਸਰਕਾਰ ਲੁਧਿਆਣੇ ਦੀ ਧਰਤੀ 'ਤੇ ਆਪਣੇ ਪੈਰ ਜਮਾਉਂਦੀ ਹੈ ਔਰ ਉਸ ਤੋਂ ਬਾਅਦ ਕਿਸ ਤਰ੍ਹਾਂ ਮਰੀ ਕਪਤਾਨ ਦੇ ਨਾਲ ਮਿਸਟਰ ਲੋਣੀ ਅਖਤਰ ਦੇ ਨਾਲ ਸਿੰਘਾਂ ਦੀ ਮੁਲਾਕਾਤ ਹੋਈ, ਭਾਈ ਰਤਨ ਸਿੰਘ ਭੰਗੂ ਜੀ ਦੀ ਮੁਲਾਕਾਤ ਹੋਈ ਅਤੇ ਭਾਈ ਰਤਨ ਸਿੰਘ ਭੰਗੂ ਕਿਸ ਤਰ੍ਹਾਂ ਮਿਸਟਰ ਲੋਣੀ ਅਖਤਰ ਅਤੇ ਮਰੀ ਕਪਤਾਨ ਨੂੰ ਇਤਿਹਾਸ ਦੀ ਸੁਧਾਈ ਕਰਕੇ ਸੱਚਾ ਇਤਿਹਾਸ, ਸੱਚੇ ਗੁਰੂ ਦਾ ਅਤੇ ਸੱਚੇ ਖਾਲਸੇ ਪੰਥ ਦਾ ਇਤਿਹਾਸ ਕਿਸ ਤਰ੍ਹਾਂ ਦੱਸਦੇ ਨੇ, ਉਹ ਆਪਾਂ ਸਰਵਣ ਅੱਜ ਦੇ ਦਿਨ ਵਿੱਚ ਕਰਾਂਗੇ। ਪਰ ਅੱਜ ਬੜਾ ਹੀ ਭਾਗਾਂ ਵਾਲਾ ਦਿਨ ਵੀ ਹੈ, ਕਿਉਂਕਿ ਅੱਜ ਅਮਰ ਸ਼ਹੀਦ, ਅਨੋਖੇ ਅਮਰ ਸ਼ਹੀਦ, ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ, ਜਨਮ ਦਿਹਾੜਾ ਵੀ ਹੈ। ਖਾਲਸਾ ਜੀ, ਧੰਨ ਬਾਬਾ ਦੀਪ ਸਿੰਘ ਜੀ ਦੀ ਸ਼ਖਸੀਅਤ ਬੜੀ ਮਹਾਨ ਸ਼ਖਸੀਅਤ ਹੈ। ਉਹਨਾਂ ਨੇ ਜਵਾਨੀ ਦੇ ਵਿੱਚ ਕਲਮ ਚਲਾਈ ਹੈ, ਕਲਮ ਚਲਾ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਸਰੂਪਾਂ ਦਾ ਉਤਾਰਾ ਕੀਤਾ। ਚਾਰ ਸਰੂਪ ਗੁਰਮੁਖੀ ਦੇ ਵਿੱਚ, ਗੁਰਮੁਖੀ ਲਿਪੀ ਦੇ ਵਿੱਚ ਲਿਖੇ। ਪੰਜਵਾਂ ਸਰੂਪ ਧੰਨ ਬਾਬਾ ਦੀਪ ਸਿੰਘ ਜੀ ਨੇ ਅਰਬ ਭਾਸ਼ਾ ਦੇ ਵਿੱਚ ਲਿਖ ਕੇ ਅਰਬ ਦੇਸ਼ ਦੇ ਵਿੱਚ ਭੇਜਿਆ ਕਿ ਉੱਥੇ ਵੀ ਗੁਰੂ ਨਾਨਕ ਦੀ ਸਿੱਖੀ ਦਾ ਪ੍ਰਚਾਰ ਹੋਵੇ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸੁਨੇਹਾ ਘਰ ਘਰ ਦੇ ਵਿੱਚ ਪਹੁੰਚਾਇਆ ਅਤੇ ਜਦੋਂ ਬਜ਼ੁਰਗ ਅਵਸਥਾ ਆਈ, ਬਜ਼ੁਰਗ ਅਵਸਥਾ ਦੇ ਵਿੱਚ ਧੰਨ ਬਾਬਾ ਦੀਪ ਸਿੰਘ ਜੀ ਨੇ ਹੱਥ ਦੇ ਵਿੱਚ ਖੰਡਾ ਪਕੜ ਕੇ ਸਿਰ ਧੜ ਦੀ ਬਾਜ਼ੀ ਲਾ ਕਰਕੇ ਵੈਰੀਆਂ ਦਾ ਸੋਧਾ ਲਾਇਆ। ਵੇਖੋ, ਅਨੋਖੇ ਅਮਰ ਸ਼ਹੀਦ ਤਾਂ ਕਿਹਾ ਜਾਂਦਾ ਕਿ ਅਕਸਰ ਸੰਸਾਰ ਦੀ ਮਰਿਆਦਾ ਹੈ, ਜਦੋਂ ਬੰਦਾ ਜਵਾਨ ਹੁੰਦਾ, ਜਵਾਨੀ ਦੇ ਵਿੱਚ ਹਥਿਆਰ ਸ਼ਸਤਰ ਵਿੱਦਿਆ ਦਾ ਅਭਿਆਸ ਕਰਦਾ, ਜਵਾਨੀ ਦੇ ਵਿੱਚ ਜੰਗਾਂ ਯੁੱਧਾਂ ਕਰਦਾ, ਜੰਗਾਂ ਦੇ ਵਿੱਚ ਯੁੱਧਾਂ ਦੇ ਵਿੱਚ ਸ਼ਮੂਲੀਅਤ ਕਰਦਾ, ਬਜ਼ੁਰਗ ਹੋ ਜਾਵੇ, ਸੰਸਾਰ ਦਾ ਬੰਦਾ ਰਿਟਾਇਰਮੈਂਟ ਲੈ ਕੇ ਘਰ ਬਹਿ ਜਾਂਦਾ, ਜਵਾਨੀ ਵਿੱਚ ਹਥਿਆਰ ਪਕੜਦਾ, ਬੁਢੇਪੇ ਦੇ ਵਿੱਚ ਕਲਮ ਪਕੜ ਕੇ ਕਿਤਾਬਾਂ ਲਿਖਦਾ, ਆਪਣੀ ਜੀਵਨੀ ਲਿਖਦਾ। ਪਰ ਬਾਬਾ ਦੀਪ ਸਿੰਘ ਅਨੋਖੇ ਸ਼ਹੀਦ ਇਸ ਕਰਕੇ ਨੇ, ਉਹਨਾਂ ਨੇ ਜਵਾਨੀ ਦੇ ਵਿੱਚ ਕਲਮ ਚਲਾਈ ਹੈ ਅਤੇ ਬੁਢੇਪੇ ਦੇ ਵਿੱਚ ਬਜ਼ੁਰਗ ਜਰਨੈਲ ਨੇ ਖੰਡਾ ਵੀ ਵਾਹਿਆ ਹੈ। ਖਾਲਸਾ ਜੀ, ਧੰਨ ਬਾਬਾ ਦੀਪ ਸਿੰਘ ਜੀ, ਉਹਨਾਂ ਦਾ ਜਨਮ ਭਾਈ ਭਗਤੂ ਜੀ ਦੇ ਘਰ ਮਾਤਾ ਜਿਉਣੀ ਜੀ ਦੇ ਕੁੱਖੋਂ ਹੁੰਦਾ ਹੈ, ਕਿਉਂਕਿ ਪਹਿਲਾਂ ਘਰ ਦੇ ਵਿੱਚ ਸੰਤਾਨ ਨਹੀਂ ਸੀ। ਸ਼ਾਦੀ ਨੂੰ ਲੰਮਾ ਅਰਸਾ ਬੀਤ ਚੁੱਕਿਆ ਸੀ ਪਰ ਘਰ 'ਚ ਸੰਤਾਨ ਕੋਈ ਨਹੀਂ ਸੀ। ਭਾਈ ਸਾਹਿਬ ਭਾਈ ਭਗਤੂ ਜੀ ਇੱਕ ਦਿਨ ਖੇਤਾਂ ਦੇ ਵਿੱਚ ਬੈਠੇ ਹੋਏ ਸਨ ਅਤੇ ਮਾਤਾ ਜਿਉਣੀ ਜੀ ਘਰ ਦੇ ਵਿੱਚੋਂ ਮਿੱਸੇ ਪ੍ਰਸ਼ਾਦੇ ਅਤੇ ਲੱਸੀ ਉਹ ਖੇਤਾਂ ਦੇ ਵਿੱਚ ਭਾਈ ਭਗਤੂ ਜੀ ਵਾਸਤੇ ਲੈ ਕੇ ਜਾਂਦੇ ਨੇ। ਕਹਿੰਦੇ ਇੰਨੇ ਨੂੰ ਇੱਕ ਫਕੀਰ, ਇੱਕ ਰੱਬ ਦਾ ਪਿਆਰਾ ਉਸ ਇਲਾਕੇ ਦੇ ਵਿੱਚੋਂ ਲੰਘ ਰਿਹਾ ਸੀ ਪਹੂ ਮਿੰਡ ਦੀ ਧਰਤੀ 'ਤੇ। ਧੰਨ ਬਾਬਾ ਦੀਪ ਸਿੰਘ ਜੀ ਦਾ ਜਨਮ ਹੋਇਆ, ਉਸ ਧਰਤੀ ਤੋਂ ਫਕੀਰ ਲੰਘ ਰਿਹਾ ਸੀ। ਉਹਨੇ ਵੇਖਿਆ ਭਾਈ ਭਗਤੂ ਜੀ ਖੇਤਾਂ ਦੇ ਵਿੱਚ ਬੈਠੇ ਨੇ ਅਤੇ ਚਿਹਰਾ ਇਸ ਤਰ੍ਹਾਂ ਬਿਆਨ ਕਰ ਰਿਹਾ ਕਿ ਭਾਈ ਭਗਤੂ ਜੀ ਬਹੁਤ ਡੂੰਘੀਆਂ ਸੋਚਾਂ ਸੋਚ ਰਹੇ ਹੋਣ, ਬਹੁਤ ਡੂੰਘੀਆਂ ਸੋਚਾਂ ਵਿੱਚ ਹੋਣ। ਕਹਿੰਦੇ ਨੇ ਫਕੀਰ ਨੇ ਜਾ ਕੇ ਭਾਈ ਭਗਤੂ ਜੀ ਨੂੰ ਪੁੱਛਿਆ ਕਿ ਸਿੱਖਾ, ਤੇਰੇ ਚਿਹਰੇ ਦੇ ਉੱਤੇ, ਤੇਰੇ ਸੀਸ ਦੇ ਉੱਤੇ ਕੇਸਾਂ ਦੀ ਸੰਭਾਲ ਤੂੰ ਕੀਤੀ ਹੈ, ਇਹ ਇਸ ਗੱਲ ਦੀ ਹਾਮੀ ਭਰਦਾ ਤੂੰ ਗੁਰੂ ਨਾਨਕ ਦਾ ਸਿੱਖ ਹੈ, ਅਤੇ ਗੁਰੂ ਨਾਨਕ ਦਾ ਸਿੱਖ ਹੋ ਕਰਕੇ ਕਿਹੜੀਆਂ ਸੋਚਾਂ ਦੇ ਵਿੱਚ ਖੁੱਭਿਆ ਹੋਇਆ ਹੈ, ਕਿਹੜੇ ਕਾਰਨ ਕਰਕੇ ਚਿਹਰੇ 'ਤੇ ਸ਼ਿਕਨ ਹੈ, ਨਿਰਾਸ਼ਤਾ ਹੈ, ਕਿਉਂਕਿ ਗੁਰੂ ਨਾਨਕ ਦੇ ਸਿੱਖਾਂ ਦੇ ਚਿਹਰੇ 'ਤੇ ਕਦੇ ਨਿਰਾਸ਼ਤਾ ਨਹੀਂ ਆਉਂਦੀ, ਨਾਨਕ ਭਗਤਾਂ ਸਦਾ ਵਿਗਾਸ। ਧੰਨ ਗੁਰੂ ਨਾਨਕ ਸਾਹਿਬ ਦੇ ਚਿਹਰੇ, ਸੱਚੇ ਪਾਤਸ਼ਾਹ ਦੇ ਸਿੱਖਾਂ ਦੇ ਚਿਹਰੇ ਸਦਾ ਖੇੜੇ ਵਿੱਚ ਰਹਿੰਦੇ ਨੇ। ਕਹਿੰਦੇ ਇੰਨੇ ਨੂੰ ਮਾਤਾ ਜਿਉਣੀ ਜੀ ਆ ਗਏ ਪ੍ਰਸ਼ਾਦਾ ਲੈ ਕਰਕੇ, ਫਕੀਰ ਵੀ ਬੈਠੇ ਹੋਏ ਸਨ। ਭਾਈ ਭਗਤੂ ਜੀ ਨੇ ਕਿਹਾ ਭਾਗਵਾਨੇ, ਇਹਨਾਂ ਸੱਤ ਪੁਰਸ਼ਾਂ ਨੂੰ ਵੀ ਪ੍ਰਸ਼ਾਦਾ ਛਕਾਈਏ। ਅਤੇ ਕਹਿੰਦੇ ਸੁਭਾਵਕ ਫਕੀਰ ਨੇ ਕਿਹਾ ਕਿ ਤੁਸੀਂ ਪਤੀ ਪਤਨੀ ਖੇਤਾਂ ਵਿੱਚੋਂ ਅਤੇ ਬੱਚੇ ਕਿੱਥੇ ਨੇ? ਜਦੋਂ ਬੱਚਿਆਂ ਬਾਰੇ ਪੁੱਛਿਆ ਹੁਣ ਖਾਲਸਾ ਜੀ ਜਿਹਦੇ ਘਰ ਔਲਾਦ ਨਾ ਹੋਵੇ ਸੰਤਾਨ ਨਾ ਹੋਵੇ, ਕਹਿੰਦੇ ਨੇ ਪਿਤਾ ਤੇ ਕਠੋਰ ਚਿੱਤ ਹੋ ਜਾਂਦਾ ਪਰ ਮਾਂ ਦਾ ਹਿਰਦਾ ਬੜਾ ਕੋਮਲ ਹੁੰਦਾ। ਮਾਂ ਆਪਣੇ ਬੱਚਿਆਂ ਤੋਂ ਬਿਨਾਂ ਨਹੀਂ ਰਹਿੰਦੀ ਤੇ ਜਿਸ ਬੀਬੀ ਦੇ ਘਰ ਔਲਾਦ ਨਾ ਹੋਵੇ ਉਹਦਾ ਹਿਰਦਾ ਹੀ ਜਾਣਦਾ ਉਸ ਦੀ ਦਸ਼ਾ ਨੂੰ। ਕਹਿੰਦੇ ਨੇ ਜਦੋਂ ਪੁੱਛਿਆ ਮਾਤਾ ਜਿਉਣੀ ਜੀ ਦੇ ਨੇਤਰਾਂ ਦੇ ਵਿੱਚੋਂ ਸੁਭਾਵਕ ਹੀ ਹੰਝੂ ਆ ਗਏ ਤੇ ਕਹਿਣ ਲੱਗੇ ਸਾਈਂ ਸਤਿਪੁਰਸ਼ੋ ਘਰ ਦੇ ਵਿੱਚ ਔਲਾਦ ਕੋਈ ਨਹੀਂ ਤੇ ਉਸ ਫਕੀਰ ਨੇ ਬਚਨ ਕੀਤਾ ਕਿ ਜਿਹਦੇ ਸਿੱਖ ਹੋ ਉਹਦੇ ਘਰ ਦੇ ਵਿੱਚ ਘਾਟਾ ਕੋਈ ਨਹੀਂ। ਇੱਕ ਵਾਰ ਸ਼ਰਧਾ ਧਾਰ ਕੇ ਭਾਵਨਾ ਧਾਰ ਕੇ ਗੁਰੂ ਨਾਨਕ ਦੇ ਚਰਨਾਂ ਦਾ ਧਿਆਨ ਧਾਰ ਕੇ ਮੰਗੋ, ਗੁਰੂ ਨਾਨਕ ਨੇ ਕਿਰਪਾ ਕਰਕੇ ਦਾਤ ਝੋਲੀ ਵਿੱਚ ਪਾ ਦੇਣੀ ਹੈ ਤੇ ਸੱਚ ਜਾਣਿਓ ਤੁਹਾਡੇ ਘਰ ਦੇ ਵਿੱਚ ਜਿਹੜਾ ਬਾਲਕ ਜਨਮ ਲਵੇਗਾ ਗੁਰੂ ਨਾਨਕ ਦੀ ਕਿਰਪਾ ਦੇ ਨਾਲ ਜਿੱਥੇ ਵਿਦਵਾਨ ਹੋਵੇਗਾ ਉੱਥੇ ਭਗਤ ਵੀ ਹੋਵੇਗਾ ਤੇ ਜਿੱਥੇ ਭਗਤ ਹੋਵੇਗਾ ਉੱਥੇ ਸੰਤ ਹੋਵੇਗਾ ਤੇ ਸੰਤ ਦੇ ਨਾਲ ਨਾਲ ਬੜਾ ਵੱਡਾ ਸਿਪਾਹੀ ਵੀ ਹੋਵੇਗਾ। ਖਾਲਸਾ ਜੀ ਉਸ ਤੋਂ ਬਾਅਦ ਮਾਤਾ ਜਿਉਣੀ ਜੀ ਦੇ ਕੁੱਖੋਂ ਭਾਈ ਭਗਤੂ ਜੀ ਦੇ ਘਰ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਜਨਮ ਹੋਇਆ ਪਰ ਨਾਮ ਰੱਖਿਆ ਗਿਆ ਦੀਪਾ ਤੇ ਕਈ ਵਿਦਵਾਨਾਂ ਨੇ ਕਿਹਾ ਕਿ ਨਾਮ ਦੀਪ ਵੀ ਰੱਖਿਆ ਪਰ ਦੀਪ ਤੋਂ ਦੀਪ ਸਿੰਘ ਕਿਵੇਂ ਬਣੇ? ਇਹ ਨਿਗਾਹ ਪਈ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ, ਕਲਗੀਆਂ ਵਾਲੇ ਦੇ ਅੰਮ੍ਰਿਤ ਭਰੇ ਨੇਤਰ ਪੈ ਗਏ। ਖਾਲਸਾ ਜੀ ਇਹ ਸਤਿਗੁਰੂ ਦੇ ਨੇਤਰਾਂ ਵਿੱਚ ਤਾਕਤ ਹੈ, ਇਹ ਸਤਿਗੁਰੂ ਦੇ ਨੇਤਰ ਰੀਠਿਆਂ 'ਤੇ ਪੈ ਗਏ, ਉਹ ਰੀਠੇ ਮਿੱਠੇ ਹੋ ਗਏ। ਇਹ ਸਤਿਗੁਰੂ ਦੇ ਨੇਤਰ 7 ਸਾਲ ਦੇ ਬੱਚੇ 'ਤੇ ਪੈ ਗਏ, ਉਹ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਹੋ ਗਏ। ਇਸ ਸਤਿਗੁਰੂ ਦੇ ਨੇਤਰ ਭਾਈ ਲਹਿਣੇ 'ਤੇ ਪੈ ਗਏ, ਉਹ ਗੁਰੂ ਅੰਗਦ ਸਾਹਿਬ ਹੋ ਗਏ। ਬਸ ਸਮਾਂ ਆਇਆ ਗੁਰੂ ਕਲਗੀਆਂ ਵਾਲੇ ਦੇ ਨੇਤਰ ਜਦੋਂ ਦੀਪੇ 'ਤੇ ਪਏ, ਗੁਰੂ ਦੀ ਕਿਰਪਾ ਦੇ ਨਾਲ ਦੀਪੇ ਤੋਂ ਉਹ ਬਾਬਾ ਦੀਪ ਸਿੰਘ ਹੋ ਗਏ। ਖਾਲਸਾ ਜੀ ਪਹੂਵਿੰਡ ਦੀ ਧਰਤੀ ਤੋਂ ਅਨੰਦਪੁਰ ਸਾਹਿਬ ਦੀ ਯਾਤਰਾ ਵਾਸਤੇ ਬਾਬਾ ਦੀਪ ਸਿੰਘ ਜੀ ਦੇ ਨਗਰ ਦੇ ਵਿੱਚੋਂ ਸੰਗਤਾਂ ਦਾ ਜਥਾ ਜਾਣਾ ਸੀ। ਹੁਣ ਬਾਬਾ ਦੀਪ ਸਿੰਘ ਜੀ ਦੇ ਮਾਤਾ ਪਿਤਾ ਵੀ ਕਲਗੀਆਂ ਵਾਲੇ ਦੇ ਦਰਸ਼ਨਾਂ ਨੂੰ ਲੋਚਦੇ ਸਨ। ਧੰਨ ਬਾਬਾ ਦੀਪ ਸਿੰਘ ਜੀ ਦੀ ਉਮਰ ਕਾਫੀ ਹੋ ਚੁੱਕੀ ਸੀ, ਕੁਝ ਵਿਦਵਾਨਾਂ ਨੇ 10 ਸਾਲ ਤੇ ਕੁਝ ਵਿਦਵਾਨਾਂ ਨੇ ਲਗਭਗ 17-18 ਸਾਲ ਦੀ ਉਮਰ ਕਹੀ। ਧੰਨ ਬਾਬਾ ਦੀਪ ਸਿੰਘ ਜੀ ਆਪਣੇ ਮਾਤਾ ਪਿਤਾ ਦੇ ਨਾਲ ਅਨੰਦਪੁਰ ਸਾਹਿਬ ਦੀ ਯਾਤਰਾ ਵਾਸਤੇ ਜਾਂਦੇ ਆ, ਪਰ ਮੈਂ ਇੱਕ ਬੇਨਤੀ ਕਰਾਂ ਆਪ ਸਭ ਬਜ਼ੁਰਗ ਬੱਚਿਆਂ ਵਾਲੇ ਸਜਿਓ, ਜੇ ਆਪਾਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਧੰਨ ਬਾਬਾ ਦੀਪ ਸਿੰਘ ਜੀ ਦੇ ਪਾਏ ਹੋਏ ਪੂਰਨਿਆਂ 'ਤੇ ਚੱਲਣ, ਤੇ ਫਿਰ ਮਾਤਾ ਪਿਤਾ ਨੂੰ ਵੀ ਕਮਰ ਕੱਸਣਾ ਪਵੇਗਾ। ਕਿਉਂਕਿ ਖਾਲਸਾ ਜੀ ਜਦੋਂ ਭਾਈ ਦੀਪਾ ਆਪਣੇ ਮਾਤਾ ਪਿਤਾ ਨਾਲ ਅਨੰਦਪੁਰ ਸਾਹਿਬ ਦੀ ਧਰਤੀ ਵੱਲ ਵੱਧਦੇ ਨੇ ਤੇ ਬਾਬਾ ਦੀਪ ਸਿੰਘ ਜੀ ਦੇ ਮਾਤਾ ਜੀ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੀਆਂ ਸਾਖੀਆਂ ਸੁਣਾਉਂਦੇ ਨੇ। ਬਾਬਾ ਦੀਪ ਸਿੰਘ ਜੀ ਦੇ ਪਿਤਾ ਜੀ ਉਹਨਾਂ ਨੂੰ ਕਲਗੀਆਂ ਵਾਲੇ ਦੇ ਕੌਤਕਾਂ ਬਾਰੇ ਦੱਸਦੇ ਨੇ ਕਿ ਜਿਹੜਾ ਅੰਮ੍ਰਿਤ ਛੱਕ ਲੈਂਦਾ, ਖੰਡੇ ਦੀ ਪੌਲ ਲੈ ਲੈਂਦਾ, ਧੰਨ ਗੁਰੂ ਗੋਬਿੰਦ ਸਿੰਘ ਉਹਨੂੰ ਆਪਣਾ ਫਰਜ਼ੰਦ ਆਪਣਾ ਪੁੱਤਰ ਬਣਾ ਲੈਂਦੇ ਨੇ। ਖਾਲਸਾ ਜੀ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਦੀ ਵਡਿਆਈ ਆਪਣੇ ਮਾਤਾ ਪਿਤਾ ਦੇ ਮੂੰਹੋਂ ਸੁਣਦੇ ਨੇ ਨਾ, ਤਾਂ ਜਦੋਂ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਪਹੁੰਚੇ, ਭਾਈ ਦੀਪਾ ਜੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦੀਦਾਰੇ ਕਰਦੇ ਨੇ। ਕਹਿੰਦੇ 5 ਸਾਲ ਦੀ ਉਮਰ ਤੋਂ ਹੀ ਗੁਰਮੰਤਰ ਦੇ ਮੂਲ ਮੰਤਰ ਦੇ ਅਭਿਆਸੀ ਹੋ ਚੁੱਕੇ ਸਨ। 5 ਸਾਲ ਦੀ ਉਮਰ ਤੋਂ ਹੀ ਗੁਰੂ ਨਾਨਕ ਦੀ ਬਾਣੀ ਦਾ ਜਾਪ ਕਰਨ ਲੱਗ ਪਏ ਸਨ, ਕਿਉਂਕਿ ਘਰ ਵਿੱਚ ਮਾਤਾ ਪਿਤਾ ਬਾਣੀ ਪੜ੍ਹਦੇ ਸਨ। ਜਦੋਂ ਅਨੰਦਪੁਰ ਸਾਹਿਬ ਪਹੁੰਚੇ, ਹੁਣ ਸਤਿਗੁਰੂ ਨਾਲ ਪਿਆਰ ਸੀ। ਕਹਿੰਦੇ ਕਲਗੀਆਂ ਵਾਲੇ ਦੇ ਦਰਸ਼ਨ ਇੰਨੇ ਪਿਆਰ ਨਾਲ ਕੀਤੇ ਕਿ ਸਤਿਗੁਰੂ ਦੀ ਨਿਗਾਹ ਭਾਈ ਦੀਪੇ 'ਤੇ ਪੈ ਗਈ। ਸੱਚ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਪਿਆਰ ਕਰਦਾ ਹੋਵੇਗਾ ਨਾ, ਉਹਨੂੰ ਦੱਸਣ ਦੀ ਲੋੜ ਨਹੀਂ, ਮੱਥਾ ਟੇਕਣ ਦੇ ਢੰਗ ਤੋਂ ਪਤਾ ਲੱਗ ਜਾਵੇਗਾ ਗੁਰੂ ਗ੍ਰੰਥ ਸਾਹਿਬ ਨਾਲ ਪਿਆਰ ਕਿੰਨਾ ਕੀ ਹੈ। ਖਾਲਸਾ ਜੀ ਜਿਨ੍ਹਾਂ ਨੂੰ ਸਤਿਗੁਰੂ ਦੇ ਨਾਲ ਪਿਆਰ ਹੁੰਦਾ, ਨੇਤਰਾਂ ਵਿੱਚ ਵੱਖਰੀ ਚਮਕ ਹੁੰਦੀ ਹੈ, ਚਿਹਰੇ 'ਤੇ ਵੱਖਰੀ ਰੌਣਕ ਆ ਜਾਂਦੀ ਹੈ ਜਦੋਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੇ ਦੀਦਾਰੇ ਹੁੰਦੇ ਨੇ। ਜਦੋਂ ਭਾਈ ਦੀਪੇ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ 'ਤੇ ਨਮਸਕਾਰ ਕੀਤੀ, ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪੁੱਛਿਆ, ਭੁਜੰਗੀਆ ਤੇਰਾ ਨਾਮ ਕੀ ਹੈ? ਤੇ ਸਤਿਗੁਰੂ ਦੇ ਚਰਨਾਂ ਦੇ ਵਿੱਚ ਹੱਥ ਜੋੜ ਕਰਕੇ ਬੜੇ ਹੀ ਮਿੱਠੇ ਬੋਲਾਂ ਦੇ ਨਾਲ ਕਿਹਾ, ਪਾਤਸ਼ਾਹ ਮੇਰਾ ਨਾਂ ਦੀਪਾ ਅਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਕਲਗੀਆਂ ਵਾਲੇ ਮੁਸਕਰਾ ਕੇ ਕਹਿਣ ਲੱਗੇ, ਅੰਦਰ ਦੀਵਾ ਜੱਗਿਆ ਵੀ ਹੈ ਕਿ ਨਹੀਂ? ਅਤੇ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ, ਪਾਤਸ਼ਾਹ ਮੈਂ ਅੱਜ ਤੋਂ ਤੇਰਾ ਹਾਂ, ਹੁਣ ਤੇਰੀ ਰਹਿਮਤ ਹੋ ਗਈ ਅਤੇ ਅੰਦਰ ਦੀਪ ਜ਼ਰੂਰ ਜੱਗ ਜਾਵੇਗਾ। ਕਲਗੀਆਂ ਵਾਲੇ ਪਾਤਸ਼ਾਹ ਨੇ ਖੰਡੇ ਦੀ ਪੋਲ ਦਿੱਤੀ, ਆਪਣੇ ਅੰਮ੍ਰਿਤ ਭਰੀ ਨਿਗਾਹ ਪਾ ਦਿੱਤੀ ਅਤੇ ਖਾਲਸਾ ਜੀ, ਅੰਦਰ ਨਾਮ ਦਾ ਦੀਵਾ ਜੱਗ ਗਿਆ। ਨਾਮ ਤੇਰੇ ਕੀ ਜੋਤ ਲਗਾਈ, ਭਇਓ ਉਜਿਆਰੋ ਭਵਨ ਸਗਲਾਰੇ। ਕਹਿੰਦੇ ਐਸਾ ਨਾਮ ਦਾ ਦੀਵਾ ਧੰਨ ਬਾਬਾ ਦੀਪ ਸਿੰਘ ਦੇ ਹਿਰਦੇ ਦੇ ਅੰਦਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਗਾ ਦਿੱਤਾ ਕਿ ਬਾਬਾ ਦੀਪ ਸਿੰਘ ਦਾ ਸੀਸ ਤੇ ਧੜ ਤੋਂ ਜੁਦਾ ਹੋ ਗਿਆ, ਪਰ ਬਾਬਾ ਦੀਪ ਸਿੰਘ ਦੇ ਹਿਰਦੇ ਦੇ ਅੰਦਰ ਨਾਮ ਦੇ ਦੀਵੇ ਨੂੰ ਬੁਝਾਉਣ ਵਾਲਾ ਕੋਈ ਮਾਈ ਦਾ ਲਾਲ ਜਨਮਿਆ ਹੀ ਨਹੀਂ। ਅੱਜ ਵੀ ਧੰਨ ਬਾਬਾ ਦੀਪ ਸਿੰਘ ਜੀ ਦਾ ਜੋ ਸ਼ਹੀਦਗੰਜ ਅਸਥਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਹੈ, ਉੱਥੇ ਅੱਜ ਵੀ ਸ਼ਹੀਦਾਂ ਦੀਆਂ ਯਾਦਾਂ ਦੇ ਵਿੱਚ ਮੇਲੇ ਲੱਗਦੇ ਨੇ, ਅੱਜ ਵੀ ਉੱਥੇ ਜੋਤ ਪ੍ਰਕਾਸ਼ਮਾਨ ਹੈ, ਅੱਜ ਵੀ ਧੰਨ ਬਾਬਾ ਦੀਪ ਸਿੰਘ ਜੀ ਦੀ ਜੈ ਜੈਕਾਰ ਹੋ ਰਹੀ ਹੈ। ਕਿਉਂ? ਕਿਉਂਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਨੇ ਅੰਦਰ ਨਾਮ ਦਾ ਦੀਪ ਜਗਾ ਦਿੱਤਾ। ਸੋ ਖਾਲਸਾ ਜੀ, ਧੰਨ ਬਾਬਾ ਦੀਪ ਸਿੰਘ ਜੀ ਨੂੰ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਚਰਨਾਂ ਦੇ ਵਿੱਚ ਰੱਖਿਆ ਅਨੰਦਪੁਰ ਸਾਹਿਬ ਦੀ ਧਰਤੀ 'ਤੇ। ਬਾਬਾ ਦੀਪ ਸਿੰਘ ਜੀ ਨੂੰ ਸੰਸਾਰਕ ਵਿੱਦਿਆ ਦਿੱਤੀ, ਹਰ ਇੱਕ ਭਾਸ਼ਾ ਦਾ ਗਿਆਨ ਕਰਾਇਆ, ਸ਼ਸਤਰ ਵਿੱਦਿਆ ਦਾ ਅਭਿਆਸ ਕਰਾਇਆ, ਅਤੇ ਕਿਸ ਤਰ੍ਹਾਂ ਧੰਨ ਬਾਬਾ ਦੀਪ ਸਿੰਘ ਜੀ ਨੇ ਜਲੰਧਰ ਦੇ ਹਾਕਮ ਨੂੰ ਸੋਧਿਆ, ਅਦੀਨਾ ਬੇਗ ਨੂੰ ਸੋਧਿਆ, ਸਿਆਲਕੋਟ ਦੇ ਬਾਦਸ਼ਾਹ ਨੂੰ ਸੋਧਿਆ, ਬੰਦਾ ਸਿੰਘ ਬਹਾਦਰ ਦੇ ਨਾਲ ਸਰਹੰਦ ਦੀ ਜੰਗ ਦੇ ਵਿੱਚ ਸ਼ਮੂਲੀਅਤ ਵੀ ਕੀਤੀ, ਅਤੇ ਖਾਲਸਾ ਜੀ ਮਿਸਲ ਸ਼ਹੀਦਾਂ ਦੇ ਅਤੇ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਵੀ ਬਣੇ। ਉਸ ਬਜ਼ੁਰਗ ਜਰਨੈਲ ਦੀ ਜੋ ਵਿਸਥਾਰ ਪੂਰਵਕ ਜੀਵਨ ਦੀ ਸਾਂਝ ਅੱਜ ਗੁਰਮਤਿ ਸਮਾਗਮ ਜੋ ਹੈਵਲੋਕ ਰੋਡ ਗੁਰਦੁਆਰੇ ਦੇ ਸ਼੍ਰੀ ਗੁਰੂ ਸਿੰਘ ਸਭਾ ਵਿਖੇ ਸਮਾਗਮ ਕਰਾਇਆ ਜਾ ਰਿਹਾ ਹੈ, ਉਸ ਅਸਥਾਨ 'ਤੇ ਵੀ ਆਪ ਸੰਗਤ ਦੀ ਬਖਸ਼ਿਸ਼ ਦੇ ਨਾਲ ਹਾਜ਼ਰੀ ਹੈ। ਉਸ ਅਸਥਾਨ 'ਤੇ ਧੰਨ ਬਾਬਾ ਦੀਪ ਸਿੰਘ ਜੀ ਦੇ ਜੀਵਨ ਦੀ ਵਿਸਥਾਰ ਪੂਰਵਕ ਸਾਂਝ ਪਾਈ ਜਾਵੇਗੀ। ਸੋ ਹੁਣ ਆਪਾਂ ਗੁਰ ਇਤਿਹਾਸ ਦੀ ਲੜੀਵਾਰ ਵਿਚਾਰ ਨੂੰ ਆਰੰਭ ਕਰੀਏ ਅਤੇ ਅਰਦਾਸ ਕਰੀਏ, ਪਾਤਸ਼ਾਹ ਤੇਰੇ ਸਿੱਖਾਂ ਨੇ ਸਿੱਖੀ ਸਿਦਕ ਨਿਭਾਉਣ ਵਾਸਤੇ ਸੀਸ ਵੀ ਤਲੀ 'ਤੇ ਧਰ ਕੇ ਵਿਖਾਇਆ ਹੈ, ਤੂੰ ਕਿਰਪਾ ਕਰੀ, ਰਹਿਮਤ ਕਰੀ। ਅਸੀਂ ਘਰਾਂ ਦੇ ਕੰਮਾਂ ਕਾਰਾਂ ਦੇ ਵਿੱਚ ਹਾਂ, ਪਰ ਘਰਾਂ ਦੇ ਕੰਮ ਕਾਰ ਕਰਦੇ ਹੋਏ ਵੀ ਤੇਰੀ ਯਾਦ ਤੋਂ ਵਾਂਝੇ ਨਾ ਹੋਈਏ। ਪਾਤਸ਼ਾਹ ਤੇਰੀ ਸਿੱਖੀ ਤੋਂ ਦੂਰ ਨਾ ਹੋਈਏ, ਤੇਰੇ ਚਰਨਾਂ ਤੋਂ ਦੂਰ ਨਾ ਹੋਈਏ। ਆਓ ਗੁਰ ਇਤਿਹਾਸ ਦੀ ਵਿਚਾਰ ਨੂੰ ਆਰੰਭ ਕਰਨ ਤੋਂ ਪਹਿਲਾਂ ਮਨੇ ਬਿਰਤੀਆਂ ਇਕਾਗਰ ਚਿਤ ਕਰੀਏ, ਦੋਨੋਂ ਹੱਥ ਜੋੜ ਕੇ ਸੀਸ ਝੁਕਾਉਂਦੇ ਹੋਏ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਤੁਰਕ ਨਾ ਖੁਸ਼ੀਆਂ ਕਿਮ ਕਰੇ, ਕਿਮ ਕਰੇ ਨਾ ਖੋਟੀ ਬਾਤ।
ਹੁਣ ਭਾਈ ਸਾਹਿਬ ਭਾਈ ਰਤਨ ਸਿੰਘ ਭੰਗੂ ਜੀ ਕਹਿੰਦੇ ਕਿ ਮੁਗਲ ਹਕੂਮਤ ਦਾ ਇਹ ਬਾਦਸ਼ਾਹ ਦਿੱਲੀ ਦਾ ਗੌਹਰ ਅਲੀ ਜਿਸ ਦਾ ਨਾਮ ਹੈ, ਇਹ ਤੁਰਕਾਂ ਦਾ ਬਾਦਸ਼ਾਹ ਖੋਟੀ ਗੱਲ ਝੂਠੀ ਗੱਲ ਕਰੇ ਵੀ ਕਿਉਂ ਨਾ। ਹੁਣ ਜਿਨ੍ਹਾਂ ਨੇ 700 ਸਾਲ ਤੋਂ ਭਾਰਤ ਨੂੰ ਗੁਲਾਮ ਬਣਾਇਆ ਹੋਵੇ ਅਤੇ ਗੁਰੂ ਕੇ ਮੁੱਠੀ ਭਰ ਸਿੰਘ ਜੰਗਲਾਂ ਦੇ ਵਿੱਚ ਰਾਤਾਂ ਕੱਟ ਕੇ ਇਹਨਾਂ ਦਾ ਤਖਤਾ ਹਿਲਾ ਦੇਣ, ਉਹਨਾਂ ਫੌਜਾਂ ਦੇ ਬਾਰੇ ਇਹ ਮੁਗਲ ਹਕੂਮਤ ਝੂਠੀਆਂ ਗੱਲਾਂ ਕਿਉਂ ਨਾ ਕਰੇ।
ਤੁਰਕਨ ਓ ਹਿੰਦੂਆਂ ਹਿਤੋ ਦੀਨ ਮਜ਼ਬ ਕੋ ਘਾਤ।
ਭਾਰਤ ਦੀ ਧਰਤੀ ਦੇ ਉੱਤੇ ਮੁਗਲਾਂ ਦਾ ਤੇ ਹਿੰਦੂਆਂ ਦਾ, ਤੁਰਕਾਂ ਹਿੰਦੂਆਂ ਦਾ ਸ਼ੁਰੂ ਤੋਂ ਵਾਦ ਵਿਵਾਦ ਚੱਲਦਾ ਆ ਰਿਹਾ ਸੀ, ਤੇ ਕਹਿੰਦੇ ਖਾਲਸਾ ਪੰਥ ਤੇ ਮਜ਼ਲੂਮਾਂ ਦੀ ਰੱਖਿਆ ਕਰਦਾ ਸੀ, ਜੇ ਜ਼ੁਲਮ ਸਨਾਤਨ ਮਤ ਤੇ ਹੋਏਗਾ ਖਾਲਸਾ ਪੰਥ ਢਾਲ ਬਣ ਕੇ ਖੜ ਜਾਵੇਗਾ। ਖਾਲਸਾ ਜੀ, ਤੇ ਜੇ ਜ਼ੁਲਮ ਹਿੰਦੂ ਤੇ ਹੋਵੇਗਾ, ਜੇ ਜ਼ੁਲਮ ਮੁਸਲਮਾਨ ਤੇ ਹੋਵੇਗਾ, ਖਾਲਸਾ ਪੰਥ ਢਾਲ ਬਣ ਕੇ ਖੜ ਜਾਂਦਾ ਹੈ, ਕਿਉਂਕਿ ਖਾਲਸੇ ਦਾ ਵੈਰ ਕਿਸੇ ਧਰਮ ਨਾਲ ਨਹੀਂ, ਬਲਕਿ ਖਾਲਸੇ ਦਾ ਵੈਰ ਜ਼ੁਲਮੀ ਰਾਜ ਦੇ ਨਾਲ ਹੈ। ਖਾਲਸਾ ਨਾ ਕਿਸੇ 'ਤੇ ਵਾਧੀ ਕਰਦਾ ਅਤੇ ਨਾ ਹੀ ਗੁਰੂ ਕਾ ਖਾਲਸਾ ਵਾਧੀ ਫਿਰ ਸਹਿੰਦਾ ਹੈ। ਪਰ ਮੁਗਲ ਹਕੂਮਤ ਨੂੰ ਲੱਗਦਾ ਸੀ ਕਿ ਇਹ ਕੇਸਾਧਾਰੀ ਹਿੰਦੂ ਨੇ। ਵੈਸੇ ਖਾਲਸਾ ਕਿਸੇ ਨਾਲ ਵਿਤਕਰਾ ਨਹੀਂ ਕਰਦਾ, ਕਿਸੇ ਧਰਮ ਨਾਲ ਵੈਰ ਵਿਰੋਧ ਨਹੀਂ, ਪਰ ਇਹ ਵੀ ਸੱਚ ਹੈ ਕਿ ਗੁਰੂ ਨਾਨਕ ਦੇ ਸਿੱਖਾਂ ਦਾ ਕਲਗੀਆਂ ਵਾਲੇ ਦੇ ਪੰਥ ਦਾ ਆਪਣੇ ਆਪ ਵਿੱਚ ਇੱਕ ਬੁਲੰਦ ਹਸਤੀ ਹੈ। ਕਲਗੀਆਂ ਵਾਲੇ ਦਾ ਪੰਥ ਸੰਸਾਰ ਤੋਂ ਨਿਆਰਾ ਹੈ। ਇਸੇ ਕਰਕੇ ਕਿਹਾ, ਜਬ ਲਗ ਖਾਲਸਾ ਰਹਿ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ, ਖਾਲਸਾ ਨਿਆਰਾ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਨੇ, ਕਰਹੂੰ ਖਾਲਸਾ ਪੰਥ ਤੀਸਰ ਪ੍ਰਵੇਸ਼ਾ, ਜਗੇ ਸਿੰਘ ਜੋਧੇ ਧਰੇ ਨੀਲ ਭੇਸਾ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ, ਮੇਰਾ ਸਾਜਿਆ ਗੁਰੂ ਕਾ ਖਾਲਸਾ ਪੰਥ ਆਪਣੇ ਆਪ ਵਿੱਚ ਇੱਕ ਬੁਲੰਦ ਹਸਤੀ ਦਾ ਮਾਲਕ ਹੈ। ਇਹ ਕਿਸੇ ਕੌਮ ਦਾ ਹਿੱਸਾ ਨਹੀਂ, ਬਲਕਿ ਇਹ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਗਟ ਹੋਈ ਅਕਾਲੀ ਫੌਜ ਹੈ। ਸੋ ਭਾਈ ਸਾਹਿਬ ਭਾਈ ਰਤਨ ਸਿੰਘ ਭੰਗੂ ਕਹਿੰਦੇ, ਭਾਰਤ ਦੀ ਧਰਤੀ 'ਤੇ ਤੁਰਕਾਂ ਅਤੇ ਹਿੰਦੂਆਂ ਦਾ ਬਹੁਤ ਸਦੀਆਂ ਤੋਂ ਵਾਦ ਵਿਵਾਦ ਛਿੜਿਆ ਹੋਇਆ ਹੈ।
ਚੌਪਈ ਕਈ ਬਰਸ ਇਮ ਬੀਤਤ ਭਏ।
ਹੁਣ ਦਿੱਲੀ ਦੇ ਬਾਦਸ਼ਾਹ ਗੋਹਰ ਅਲੀ ਨੇ ਮਿਸਟਰ ਲੋਣੀ ਅਖਤਰ ਨੂੰ ਝੂਠ ਲਿਖਾ ਦਿੱਤਾ, ਪਰ ਮਿਸਟਰ ਲੋਣੀ ਅਖਤਰ ਨੇ ਵੀ ਉਸੇ ਸਮੇਂ ਇੰਗਲੈਂਡ ਦੀ ਰਾਣੀ ਨੂੰ ਰਿਪੋਰਟ ਲਿਖ ਕੇ ਭੇਜੀ ਨਹੀਂ। ਕੁਝ ਸਾਲ ਬੀਤ ਗਏ।
ਰਣਜੀਤ ਸਿੰਘ ਮੁਲਖਿਆ ਸੰਤੇ।
4 ਸਾਲ ਬਾਅਦ, ਇਸ ਵਾਰਤਾ ਤੋਂ 4 ਸਾਲ ਬਾਅਦ, ਪੰਜਾਬ ਦੀ ਧਰਤੀ 'ਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੇ ਆਪਣਾ ਰਾਜ ਜਮਾ ਲਿਆ।
ਓਏ ਅੰਗਰੇਜ਼ਨ ਕੋ ਲੈ ਆਏ।
ਪਰ ਕਹਿੰਦੇ ਸਤਲੁਜ ਤੱਕ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੇ ਰਾਜ ਜਮਾਇਆ। 12 ਮਿਸਲਾਂ, ਫੈਜ਼ਲਪੁਰੀਆਂ ਦੀ ਮਿਸਲ, ਸਿੰਘਪੁਰੀਆਂ ਦੀ ਮਿਸਲ, ਸ਼ੁਕਰ ਚੱਕੀਆਂ ਦੀ ਮਿਸਲ, ਭੰਗੀਆਂ ਦੀ ਮਿਸਲ, ਰਾਮਗੜੀਆਂ ਦੀ ਮਿਸਲ, ਕਰੋੜੀਆਂ ਦੀ ਮਿਸਲ, ਫੂਲਕਿਆਂ ਦੀ ਮਿਸਲ, ਇਹਨਾਂ 12 ਮਿਸਲਾਂ ਨੂੰ ਵੱਖ ਵੱਖ ਇਲਾਕੇ ਸਥਾਪਿਤ ਕਰ ਦਿੱਤੇ। ਇਹਨਾਂ ਨੇ ਆਪੋ ਆਪਣੇ ਇਲਾਕੇ ਵੰਡ ਲਏ। ਪਰ ਸਤਲੁਜ ਤੋਂ ਇੱਧਰਲੇ ਬੰਨੇ 5 ਰਾਜੇ, ਮਹਾਰਾਜਾ ਜੀਂਦ, ਮਹਾਰਾਜਾ ਕੈਥਲ, ਮਹਾਰਾਜਾ ਨਾਭਾ, ਮਹਾਰਾਜਾ ਪਟਿਆਲਾ, ਇਹਨਾਂ 5 ਰਾਜਿਆਂ ਦੇ ਇਲਾਕੇ ਵੱਖਰੇ ਹੋ ਗਏ। ਪਰ ਇੱਥੇ ਵਿਵਾਦ ਬੜਾ ਵੱਡਾ ਹੋ ਗਿਆ, ਆਪਸ ਦੇ ਵਿੱਚ ਫੁੱਟ ਪੈ ਗਈ। ਜਦੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੇ ਸਤਲੁਜ ਦਰਿਆ ਤੱਕ ਖਾਲਸਾ ਜੀ ਸਾਰਾ ਇਲਾਕਾ ਆਪਣੇ ਕਬਜ਼ੇ ਵਿੱਚ ਕੀਤਾ, ਇੱਕ ਬਾਦਸ਼ਾਹ ਤਖ਼ਤ ਦੇ ਉੱਤੇ ਬੈਠ ਗਿਆ, ਤਾਂ ਉਸ ਤੋਂ ਬਾਅਦ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੇ ਸਤਲੁਜ ਤੋਂ ਇੱਧਰਲੇ ਇਲਾਕਿਆਂ ਨੂੰ ਵੀ ਆਪਣੇ ਰਾਜ ਦੇ ਵਿੱਚ ਮਿਲਾਉਣਾ ਚਾਹਿਆ। ਪਰ ਉਸ ਵਕਤ ਇਹਨਾਂ 5 ਰਾਜਿਆਂ ਨੇ ਸਲਾਹ ਕੀਤੀ, ਆਪਸ ਦੇ ਵਿੱਚ ਵਿਚਾਰ ਕੀਤੀ ਕਿ ਅਸੀਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਹੁਕਮ ਦੇ ਥੱਲੇ ਚੱਲਣ ਦੀ ਬਜਾਏ ਕਿਉਂ ਨਾ ਅੰਗਰੇਜ਼ ਸਰਕਾਰ ਦੇ ਨਾਲ ਸੰਧੀ ਕਰ ਲਈਏ, ਅੰਗਰੇਜ਼ ਸਰਕਾਰ ਦੇ ਨਾਲ ਸਮਝੌਤਾ ਕਰ ਲਈਏ। ਕਹਿੰਦੇ ਵਿਵਾਦ ਹੋਇਆ, ਫੁੱਟ ਪਈ। ਬ੍ਰਿਟਿਸ਼ ਸਰਕਾਰ, ਅੰਗਰੇਜ਼ ਸਰਕਾਰ ਪਹਿਲਾਂ ਹੀ ਪੰਜਾਬ ਦੀ ਧਰਤੀ 'ਤੇ ਕਬਜ਼ਾ ਕਰਨਾ ਚਾਹੁੰਦੀ ਸੀ। ਜਦੋਂ 5 ਰਾਜਿਆਂ ਨੇ ਇਕੱਠਿਆਂ ਹੋ ਕਰਕੇ ਬ੍ਰਿਟਿਸ਼ ਸਰਕਾਰ ਨੂੰ ਕਿਹਾ ਕਿ ਅਸੀਂ ਤੁਹਾਡੇ ਨਾਲ ਸੰਧੀ ਕਰਨੀ ਚਾਹੁੰਦੇ ਹਾਂ, ਸਾਡਾ ਰਾਜ ਭਾਗ ਸਲਾਮਤ ਰਹੇ, ਪਰ ਜੋ ਤੁਸੀਂ ਕਹੋਗੇ ਅਸੀਂ ਤੁਹਾਡੇ ਕੰਮਾਂ ਕਾਰਾਂ ਦੇ ਵਿੱਚ ਅੜਚਣ ਨਹੀਂ ਬਣਾਂਗੇ, ਰੁਕਾਵਟ ਨਹੀਂ ਬਣਾਂਗੇ। ਸੰਧੀ ਹੋ ਗਈ। ਪੰਜਾਬ ਦੀ ਧਰਤੀ ਦੇ ਉੱਤੇ 5 ਰਾਜਿਆਂ ਨੇ ਅੰਗਰੇਜ਼ਾਂ ਨੂੰ ਲਿਆ ਕਰਕੇ ਸਥਾਪਿਤ ਕਰ ਦਿੱਤਾ।
ਲੁਧਿਆਣੇ ਸੋ ਆਣ ਬਹਾਏ।
ਲੁਧਿਆਣੇ ਦੀ ਧਰਤੀ 'ਤੇ, ਲੁੱਧਪੁਰ ਇਹਦਾ ਪਹਿਲਾ ਨਾਮ ਸੀ, ਲੁਧਿਆਣੇ ਦੀ ਧਰਤੀ 'ਤੇ ਸਤਲੁਜ ਤੋਂ ਪਾਰਲੇ ਬੰਨੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿਚਰਦੀ ਸੀ। ਸਤਲੁਜ ਤੋਂ ਇੱਧਰਲੇ ਬੰਨੇ ਬ੍ਰਿਟਿਸ਼ ਸਰਕਾਰ 5 ਰਾਜਿਆਂ ਦੇ ਨਾਲ ਸੰਧੀ ਕਰਕੇ, ਸਮਝੌਤਾ ਕਰਕੇ ਵਿਚਰਨ ਲੱਗ ਪਈ।
ਦੋਹਰਾ 60-18 ਸਹਿ ਬੀਤੇ, ਅਨਕ 64 ਸੋਏ।
ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੇ ਜਿਸ ਵਕਤ ਸਤਲੁਜ ਤੋਂ ਪਾਰਲੇ ਬੰਨੇ ਰਾਜ ਸਥਾਪਿਤ ਕੀਤਾ ਅਤੇ ਲੁਧਿਆਣੇ ਦੀ ਧਰਤੀ ਤੱਕ ਅੰਗਰੇਜ਼ ਸਰਕਾਰ ਦੀ ਫੌਜ ਪਹੁੰਚ ਗਈ, ਕਹਿੰਦੇ ਇਹ ਗੱਲ ਹੈਗੀ ਹੈ ਸੰਮਤ ਬਿਕਰਮੀ 1864 ਦੀ, ਅਤੇ ਜੇ ਇਹਦੇ ਵਿੱਚੋਂ 57 ਸਾਲ ਮਾਈਨਸ ਕਰ ਦਈਏ, ਕਿਉਂਕਿ ਜੋ ਈਸਵੀ ਹੈ ਉਹ 57 ਸਾਲ ਛੋਟਾ ਹੈ, ਅਤੇ ਈਸਵੀ ਸਾਲ ਦੇ ਨਾਲ 1807 ਦੀ ਗੱਲ ਬਣਦੀ ਹੈ। ਸੋ ਸੌਖੀ ਭਾਸ਼ਾ ਵਿੱਚ ਸਮਝੀਏ, ਹੁਣ 2022 ਚੱਲ ਰਿਹਾ, ਇਹ 1807 ਈਸਵੀ ਦੀ ਗੱਲ ਹੈ।
मोड़ियो पार उतार तिन रणजीत सिंह दल जोए।
सतलुज तो इधरले बन्ने अंग्रेज सरकार ते पंजे राजियां दी फौज, सतलुज तो पारले बन्ने शेरे पंजाब महाराजा रणजीत सिंह दी फौज ने मोर्चा सांभिया। दो दल हो गए, भाव के दो सरकारां हो गई, पर इन्हां दी संधि सी सतलुज तो पारले बन्ने अंग्रेज सरकार नहीं जाएगी, ते सतलुज तो इधरले बन्ने शेरे पंजाब महाराजा रणजीत सिंह दी फौज नहीं आएगी। कहिंदे इलाके वंडे गए, दो दल होए, पर खालसा जी माण करना चाहिए, असी वारस किन्ना दे आ। उस वक्त भी एक गुरु की खालसाई फौज सी जिड़ा सारिया इलाकों के उत्ते सिक्का जमदा सी। राजियां ने इलाके वंडे सी, अंग्रेज सरकार ने राज वंडिया सी, शेरे पंजाब का इलाका वखरा सी, पर उस वक्त भी श्री अकाल तख्त साहब जी दे अते श्रोमणी पंथ अकाली बुढ़े दल दे जथेदार सिंह साहिब अकाली बाबा फूला सिंह जी 1300 घोड़ सवार फौजां दे नाल मालवे दे इलाके विच भी विचरदे सन। सतलुज तो पारले बन्ने भी विचरदे सन। एक अकाली बाबा फूला सिंह ही सन जिहड़ी अपनी फौज दे नाल आजाद तौर ते विचरिया करदे सन। ते कहंदे अंग्रेज सरकार ने वेखना भी इलाके वंड दिते ने, शेरे पंजाब दी फौज नहीं आउंदी, एक केड़े गुरु की खालसाई फौज आ गई जिहड़ी घोड़ियां ते सवार होके अकाल अकाल गुरबर अकाल दा जाप करदे होए पूरे भारत विच विचरदी है, ते इन्हां नूं रोकण वाला भी कोई नहीं। अकाली फूला सिंह दे उत्ते सरकारी राजियां दा हुक्म नहीं सी चलदा, क्योंकि अकाली बाबा फूला सिंह अकाल तख्त दे जथेदार सन। यह हस्ती सी खालसा जी अकाल तख्त साहब दे जथेदार दी। अंग्रेज सरकार ने पंजे राजियां नूं कहा कि तुसा शेरे पंजाब नूं ते कह दिता सतलुज दे पारले बन्ने रहो, पर यह किहड़ा जथेदार है जिहड़ा 1300 घोड़ सवार फौजां दे नाल तुहाडे इलाके विच विचर के खंडे बाटे दे अमृत दा प्रचार करके सिंह सजा रहा है, इस दे उत्ते पाबंदी लाई जावे। खालसा जी माण करना चाहिए, अकाल तख्त दे जथेदार दे उत्ते सिंह साहब अकाली बाबा फूला सिंह जी दे उत्ते जिन्हां उत्ते संसारक राजियां दा हुक्म नहीं सी चलदा, पंजे राजे अंग्रेज सरकार नूं कहन लगे कि साडी तुहानूं इह चेतावनी है, इह गुरु की अकाली फौज है, इह कोई राजा नहीं, कोई मामूली जरनैल नहीं, ए अकाल तख्त दा गुरु खालसा पंथ दा जथेदार अकाली फूला सिंह है, असी इस ते पाबंदी नहीं ला सकते, क्योंकि जे इस जथेदार ते पाबंदी लाई ते साडे नाल नाल तुहाडे राज दीआं जड़ां पट्टियां जाणगीआं। खालसा जी इस करके अज भी माण दे नाल कहा जांदा है कि जथेदार होवे अकाली फूला सिंह वर्गा जिहड़ा मौके दे बादशाह नूं लाची बेरी दे नाल बन्नण दी जुरत रखदा होवे। सो खालसा जी उस वक्त भी जे कोई आजाद तौर पर विचरदा सी ते अकाली बाबा फूला सिंह जी निहंग सिंह 1300 घोड़ सवार फौजां दे नाल आजाद तौर पर विचरदे सन, पर आनंदपुर साहब की धरती दे उत्ते कहिंदे होले महल्ले वाले दिन गुरु का खालसा पंथ पहुँचिया, अकाली बाबा फूला सिंह जी 1300 घोड़ सवार फौजां दे नाल पहुँचे, ते कहंदे अंग्रेज सरकार ने नीति बनाई जिथे जिथे खालसा पंथ जोड़ मेले मनाउंदा है उस जगह ते जा करके ईसाई मत दा प्रचार करके इन्हां बारे कूड़ बोलिया जावे, इन्हां दे गुरु दे बारे कूड़ प्रचारिया जावे। कहंदे एक पासे होले महल्ले ते आनंदपुर साहब दी धरती ते अकाली बाबा फूला सिंह निहंग सिंह तख्त ते सजे गुरु की खालसाई फौज महल्ले कढ रही है, ते एक पासे ईसाई पादरी कहिंदे स्टाल ला करके किताबां वेच के गुरु खालसे पंथ प्रति कूड़ बोल रहा सी, ते एक निहंग सिंह ने उस दी कूड़ भाषा नूं सुन लिया, ते गुर की निंदा सुने न कान भेट करे ते संकर पाण। कहिंदे उस निहंग सिंह ने उसे समय हुक्म सुना दिता, जाके उस पादरी दा सौदा ला दिता, सौदा ला करके वापस अकाली फूला सिंह कोल आ गए, क्योंकि माण सी उस फौज नूं कि जे असी कुछ मोर्चा सांभ के जावांगे ते साडा जथेदार साडी जिम्मेवारी ओटेगा। जथेदार ओही है जेड़ा अपनी फौजां दी जिम्मेवारी ओटे, ਜਿਹੜਾ ਫੌਜਾਂ ਦੀ ਜ਼ਿੰਮੇਵਾਰੀ ਓਟਣ ਤੋਂ ਭੱਜ ਜਾਵੇ ਉਹ ਜਥੇਦਾਰ ਨਹੀਂ ਹੁੰਦਾ। ਕਹਿੰਦੇ ਅਕਾਲੀ ਫੂਲਾ ਸਿੰਘ ਜੀ ਕੋਲ ਜਦੋਂ ਨਿਹੰਗ ਸਿੰਘ ਸੋਧਾ ਲਾ ਕੇ ਆਇਆ, ਅਕਾਲੀ ਫੂਲਾ ਸਿੰਘ ਪ੍ਰਸੰਨ ਹੋਏ, ਸਰੋ ਭਾਉ ਦਿੱਤਾ, ਕਹਿਣ ਲੱਗੇ ਸਿੰਘਾ ਤੂੰ ਪਰਵਾਹ ਨਹੀਂ ਕਰਨੀ, ਤੇਰੇ ਵਾਸਤੇ ਅਕਾਲੀ ਫੂਲਾ ਸਿੰਘ ਆਪਣੇ ਸਿਰ ਮੁਕੱਦਮਾ ਲਵੇਗਾ। ਕਹਿੰਦੇ ਉਦੋਂ ਫਿਰ ਅੰਗਰੇਜ਼ ਸਰਕਾਰ ਨੇ ਮੁਕੱਦਮਾ ਚਲਾਇਆ, ਸ਼ੇਰੇ ਪੰਜਾਬ ਤੱਕ ਪਹੁੰਚ ਕੀਤੀ ਗਈ, ਪੰਜੇ ਰਾਜਿਆਂ ਤੱਕ ਪਹੁੰਚ ਕੀਤੀ ਗਈ ਕਿ ਅਕਾਲੀ ਫੂਲਾ ਸਿੰਘ ਨੂੰ ਗ੍ਰਿਫਤਾਰ ਕਰਕੇ ਸਾਡੇ ਹਵਾਲੇ ਕੀਤਾ ਜਾਵੇ। ਅਤੇ ਖਾਲਸਾ ਜੀ ਅਕਾਲ ਤਖਤ ਦੇ ਜਥੇਦਾਰ ਦੀ ਇਹ ਹਸਤੀ ਸੀ ਕਿ ਪੰਜੇ ਰਾਜੇ ਅਤੇ ਸ਼ੇਰੇ ਪੰਜਾਬ ਨੇ ਕਿਹਾ ਅਕਾਲੀ ਫੂਲਾ ਸਿੰਘ ਨੂੰ ਅਸੀਂ ਗ੍ਰਿਫਤਾਰ ਨਹੀਂ ਕਰ ਸਕਦੇ ਕਿਉਂਕਿ ਅਕਾਲੀ ਫੂਲਾ ਸਿੰਘ ਸਾਡੇ ਅਧੀਨ ਨਹੀਂ ਬਲਕਿ ਅਸੀਂ ਸਾਰੇ ਦੁਨੀਆ ਦੇ ਬਾਦਸ਼ਾਹ ਅਕਾਲ ਤਖਤ ਦੇ ਜਥੇਦਾਰ ਅਕਾਲੀ ਫੂਲਾ ਸਿੰਘ ਦੇ ਹੁਕਮਾਂ ਦੇ ਅਧੀਨ ਚੱਲਦੇ ਹਾਂ। ਉਸ ਵਕਤ ਬ੍ਰਿਟਿਸ਼ ਸਰਕਾਰ ਨੇ, ਅੰਗਰੇਜ਼ ਸਰਕਾਰ ਨੇ ਵੇਖਿਆ ਕਿ ਅਕਾਲ ਤਖਤ ਬਹੁਤ ਵੱਡੀ ਪਾਵਰ ਹੈ, ਇਹ ਅਕਾਲੀ ਫੂਲਾ ਸਿੰਘ ਆਪਣੇ ਆਪ ਵਿੱਚ ਇੱਕ ਮਹਾਨ ਹਸਤੀ ਦਾ ਮਾਲਕ ਹੈ, ਪਹਿਲਾਂ ਇਹਨਾਂ ਦੇ ਉੱਤੇ ਖੋਜ ਕਰਕੇ ਇਸ ਦੀ ਹਸਤੀ ਨੂੰ, ਅਕਾਲ ਤਖਤ ਦੀ ਤਾਕਤ ਨੂੰ ਘਟਾਇਆ ਜਾਵੇ ਅਤੇ ਉਸ ਤੋਂ ਬਾਅਦ ਫਿਰ ਕਿਸ ਤਰ੍ਹਾਂ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ ਹਸਤੀ ਨੂੰ ਵੇਖ ਕਰਕੇ, ਅਕਾਲ ਤਖਤ ਸਾਹਿਬ ਦੀ ਹਸਤੀ ਨੂੰ ਵੇਖ ਕਰਕੇ, ਗੁਰੂ ਕੇ ਖਾਲਸਾਈ ਫੌਜ ਦੀ ਹਸਤੀ ਨੂੰ ਵੇਖ ਕਰਕੇ ਫਿਰ ਕਿਸ ਤਰ੍ਹਾਂ ਮਿਸਟਰ ਲੋਣੀ ਅਖਤਰ ਖਾਲਸਾਈ ਫੌਜਾਂ ਦੇ ਉੱਤੇ ਖੋਜ ਕਰਦਾ ਹੈ ਉਹ ਆਪਾਂ ਹੁਣ ਸਰਵਣ ਕਰਾਂਗੇ।
ਸੋਰਠਾ ਵੀਨੀ ਈਨ ਠਹਿਰਾਏ ਸਤ ਦਰਬ ਪਾਰ ਨਾ ਹਮ ਲਖੈ।
ਕਹਿੰਦੇ ਅੰਗਰੇਜ਼ ਸਰਕਾਰ ਨੇ ਪੰਜੇ ਰਾਜਿਆਂ ਨਾਲ ਸੰਧੀ ਕੀਤੀ ਵੀ ਤੁਹਾਡਾ ਰਾਜ ਭਾਗ ਇਸੇ ਤਰ੍ਹਾਂ ਰਹੇਗਾ, ਤੁਹਾਡੀਆਂ ਫੌਜਾਂ ਰਹਿਣਗੀਆਂ, ਤੁਹਾਡੇ ਮਹਿਲ ਰਹਿਣਗੇ, ਤਖ਼ਤ ਰਹਿਣਗੇ, ਪਰ ਤੁਸੀਂ ਚੱਲੋਗੇ ਸਾਡੇ ਹੁਕਮਾਂ ਦੇ ਨਾਲ। ਅਤੇ ਉੱਧਰੋਂ ਇਹ ਵੀ ਬਚਨ ਕੀਤਾ ਕਿ ਅਸੀਂ ਸਤਲੁਜ ਦੇ ਪਾਰਲੇ ਬੰਨੇ ਆ ਕੇ ਹਮਲਾ ਨਹੀਂ ਕਰਾਂਗੇ।
ਮੁਲਕਨ ਦਿਲਾਸੇ ਲਾਏ ਮੁਲਕ ਮਫੂਜਾ ਲਿਖ ਦਿਓ।
ਕਹਿੰਦੇ ਨੇ ਇਸੇ ਕਰਕੇ ਪੰਜੇ ਰਾਜਿਆਂ ਨੂੰ ਇਹ ਦਿਲਾਸਾ ਜਿਹਾ ਹੋ ਗਿਆ ਕਿ ਚਲੋ ਸ਼ੇਰੇ ਪੰਜਾਬ ਦੇ ਹੁਕਮਾਂ ਦੇ ਵਿੱਚ ਚੱਲਣ ਨਾਲੋਂ ਚੰਗਾ ਅੰਗਰੇਜ਼ ਸਰਕਾਰ ਦੇ ਨਾਲ ਸੰਧੀ ਕਰਕੇ ਚੱਲਿਆ ਜਾਵੇ, ਸਾਡਾ ਰਾਜ ਭਾਗ ਵੀ ਕਾਇਮ ਰਹੇਗਾ।
ਦੋਹਰਾ ਸੋ ਬਾਤ ਉਨਚਿਤ ਰੱਖੀ ਲੂਣੀ ਅਖਤਰ ਜਰਨੈਲ।
ਜਦੋਂ ਇਹ ਸੰਧੀ ਹੋ ਗਈ, ਮਿਸਟਰ ਲੋਣੀ ਅਖਤਰ ਉਦੋਂ ਲੁਧਿਆਣੇ ਦੀ ਧਰਤੀ 'ਤੇ ਆਇਆ, ਪਰ ਫਿਰ ਵੀ ਉਹਦੇ ਮਨ ਦੇ ਵਿੱਚ ਇਹ ਗੱਲ ਡੂੰਘੀ ਘੜੀ ਗਈ ਸੀ ਕਿ ਦਿੱਲੀ ਦੇ ਬਾਦਸ਼ਾਹ ਗੋਹਰ ਅਲੀ ਨੇ ਜੋ ਕੁਝ ਸਿੱਖਾਂ ਬਾਰੇ ਦੱਸਿਆ, ਜਦੋਂ ਮੈਂ ਸਿੱਖਾਂ ਨੂੰ ਵੇਖਦਾ, ਖਾਲਸਿਆਂ ਨੂੰ ਵੇਖਦਾ, ਤੇ ਗੱਲ ਬਿਲਕੁਲ ਝੂਠੀ ਜਾਪਦੀ ਹੈ, ਕਿਉਂਕਿ ਇਹ ਆਕੀ ਨਹੀਂ ਹੋ ਸਕਦੇ, ਇਹ ਅੱਤਵਾਦੀ ਨਹੀਂ ਹੋ ਸਕਦੇ, ਕਿਉਂਕਿ ਇਹਨਾਂ ਨੇ ਕਿਸੇ ਵੀ ਗਰੀਬ ਦਾ ਨੁਕਸਾਨ ਨਹੀਂ ਕੀਤਾ, ਕਿਸੇ ਦਾ ਉੱਤੇ ਅਤਿਆਚਾਰ ਨਹੀਂ ਕੀਤਾ। ਮਿਸਟਰ ਲੋਣੀ ਅਖਤਰ ਨੇ ਆਪਣੀਆਂ ਅੱਖਾਂ ਦੇ ਨਾਲ ਵੇਖਿਆ ਕਿ ਜਿੱਥੇ ਗੁਰੂ ਕੇ ਖਾਲਸੇ ਪੰਥ ਦਾ ਉਤਾਰਾ ਹੁੰਦਾ, ਦੇਤ ਆਵਾਜ਼ਾ ਭੁੱਖਾ ਹੈ ਕੋਈ। ਕਹਿੰਦੇ ਗੁਰੂ ਕਾ ਖਾਲਸਾ ਲੰਗਰ ਤਿਆਰ ਕਰਕੇ ਪਹਿਲਾਂ ਛਕਦਾ ਨਹੀਂ, ਗੁਰੂ ਨੂੰ ਭੋਗ ਲਾ ਕੇ ਫਿਰ ਦੂਸਰੇ ਨਗਾਰੇ 'ਤੇ ਚੋਟ ਲਾ ਕਰਕੇ ਉੱਚੀ ਆਵਾਜ਼ ਦੇ ਵਿੱਚ ਆਵਾਜ਼ ਦਿੰਦਾ ਕਿ ਜੇ ਕੋਈ ਭੁੱਖਾ ਹੈ ਤਾਂ ਗੁਰੂ ਕੇ ਖਾਲਸੇ ਨੇ ਗੁਰੂ ਨਾਨਕ ਦਾ ਲੰਗਰ ਤਿਆਰ ਕੀਤਾ, ਆ ਕਰਕੇ ਲੰਗਰ ਛਕਣਾ ਕਰੋ। ਜਦੋਂ ਮਿਸਟਰ ਲੋਣੀ ਅਖਤਰ ਨੇ ਵੇਖਿਆ ਕਿ ਇਹ ਖਾਲਸੇ 'ਤੇ ਦੁਸ਼ਮਣਾਂ ਨਾਲ ਵੀ ਵਿਤਕਰਾ ਨਹੀਂ ਕਰਦੇ, ਜਿਹੜੇ ਦੁਸ਼ਮਣ ਖਾਲਸਿਆਂ ਦੀ ਸੂਹਾਂ ਲੈਣ ਵਾਸਤੇ ਕਈ ਕਈ ਸਮਾਂ ਖਾਲਸਾ ਜੀ ਝਾੜੀਆਂ ਵਿੱਚ ਲੁਕ ਕੇ ਬੈਠ ਕੇ ਖਾਲਸੇ ਪੰਥ ਦੀ CID ਸਰਕਾਰਾਂ ਨੂੰ ਦਿੰਦੇ ਸਨ, ਕਹਿੰਦੇ ਖਾਲਸੇ ਪੰਥ ਨੇ ਲੰਗਰ ਤਿਆਰ ਕਰਕੇ ਉਹਨਾਂ ਦੁਸ਼ਮਣਾਂ ਨੂੰ ਵੀ ਕਹਿਣਾ ਕਿ ਭਾਈ ਇਹ ਲੰਗਰ ਗੁਰੂ ਨਾਨਕ ਦਾ ਹੈ, ਜਦੋਂ ਜੰਗ ਦੇ ਮੈਦਾਨ ਵਿੱਚ ਇਕੱਠੇ ਹੋਵਾਂਗੇ ਅਤੇ ਮੁਕਾਬਲਾ ਕਰਾਂਗੇ, ਆਓ ਹੁਣ ਵੈਰ ਵਿਰੋਧ ਛੱਡ ਕੇ ਗੁਰੂ ਨਾਨਕ ਦਾ ਲੰਗਰ ਛਕ ਲਓ। ਇਹ ਕਾਰਨ ਹੈ ਆ ਮਹਾਂਮਾਰੀਆਂ ਚੱਲੀਆਂ, ਉਸ ਵਕਤ ਵੀ ਗੁਰੂ ਕਿਹਾ ਸਿੱਖਾਂ ਨੇ ਖਾਲਸਾ ਜੀ ਬਿਨਾਂ ਕਿਸੇ ਵਿਤਕਰੇ ਤੋਂ ਘਰ ਘਰ ਜਾ ਕੇ ਲੰਗਰ ਪਹੁੰਚਾਇਆ। ਅੱਜ ਵੀ ਸੰਸਾਰ ਦੇ ਵਿੱਚ ਕਿਤੇ ਵੀ ਆਪਦਾ ਆ ਜਾਂਦੀ ਹੈ ਅਤੇ ਸਭ ਤੋਂ ਪਹਿਲਾਂ ਗੁਰੂ ਨਾਨਕ ਦੇ ਸਿੱਖ ਜਾ ਕੇ ਲੰਗਰ ਲਾਉਂਦੇ ਨੇ, ਕਿਉਂਕਿ ਲੰਗਰ ਕਿਸੇ ਬੰਦੇ ਦਾ ਚਲਾਇਆ ਨਹੀਂ, ਇਹ ਲੰਗਰ ਖੁਦ ਖੁਦਾ ਗੁਰੂ ਨਾਨਕ ਦਾ ਚਲਾਇਆ ਹੋਇਆ ਹੈ। ਖਾਲਸਾ ਜੀ ਭਾਰਤ ਦੀ ਧਰਤੀ 'ਤੇ ਦਾਸ ਨੇ ਅਨੁਭਵ ਕੀਤਾ ਕਿ ਜਦੋਂ ਆਕਸੀਜਨ ਦੀ ਕਮੀ ਆਈ ਸੀ, ਕਹਿੰਦੇ ਦਾਲ ਪ੍ਰਸ਼ਾਦੇ ਦਾ ਲੰਗਰ ਤੇ ਸੁਣਿਆ ਸੀ, ਪਰ ਗੁਰੂ ਨਾਨਕ ਦੇ ਸਿੱਖਾਂ ਨੇ ਕਮਾਲ ਕਰ ਦਿੱਤੀ, महामारियां दे विच ऑक्सीजन दा लंगर भी चला दिता। सो ये गुरु नानक दी कला है, कलगियां वाले दी रहमत है। पर मिस्टर लोनी अख्तर मानवे सोचद कि जो कुछ इन्ह बारे दसिया झूठा जापद, इस तरह हो नहीं सकता। ओदे मन दे विच ओ बार बार विचार चली जा रही है।
लुधियाने आए पुछी जब पेओ सिंगन स्यों मेल,
ता कहंदे जदो लुधियाने आ करके उन्हें वेख्या सारे सिंगा ने इन्हां कोतकां नूं, ते फिर लुधियाने दी धरती ते दुबारा खोज करन लगदा। ते खालसा जी मैं एक होर बेनती करां कि वेखो, एक होर गल बड़ी वड्डी मिलदी है कि साढ़े घर दे विच चोरी उदों हुंदी सी जदों साढ़े विच फुट पै जांदी सी। जदों तक एक निशान दी ताबिया, एक गुरु ग्रंथ साहिब जी दी ताबिया, ते खालसा जी एक बहादुर जथेदार एक जरनैल दे हुक्मां दे विच नहीं चलदे, उदों तक खालसा जी फुट पैंदी है, ते उदों ही साढ़े घरां दे विच चोरी हुंदी है, पंथ दे उत्ते हमले हुंदे ने। सो कलगियां वाले पातशाह दे चरणां विच अरदास करनी चाहीदी है कि पातशाह, पंथ नूं लोड़ है कि दुबारा फिर गुरु खालसा पंथ नूं कठिया करन वास्ते कोई अकाली बाबा फूला सिंह वर्गा जथेदार आवे, जिहड़ा अकाल तख्त ते खड़ के दुबारा फिर पंथ नूं मीरी पीरी दा सिद्धांत समझा करके अकाल तख्त साहिब दे हुक्मां दे विच चलण दी सिक्ख्या दवे। सो सतगुरु कृपा करन असी एक होइए, एका बाणी एको गुर, एको शब्द विचार, एक शब्द दी विचार करके गुरु ग्रंथ ते गुरु पंथ दा सिद्धांत घर घर दे विच पहुंचाइए। सो रहो विचार, मिस्टर लोनी अख्तर लुधियाने दी धरती ते पहुंच के दोबारा फिर सिंगा दी खोज करदा है।
चौपाई तब जरनैल सोच चित आई।
भाई रतन सिंह जी कहंदे जरनैल ने मिस्टर लोनी अख्तर ने बार बार सोचिया कि इन्हां दे किरदारां विच कमी नहीं, इन्हां दे आचार विच कमी नहीं, सिखां दा किरदार बड़ा उच्चा है। ये धियां भैणां नूं माड़ी निगाह नाल नहीं देखदे, बल्कि धियां भैणां दी रखिया करदे ने, क्योंकि गुरु का सिख रोजाना सुखमनी साहब दे विच पढ़दा, पात्रे रूप ना पेखै नेत्र, साध की टहल संत संग हेत। गुरु के खालसियां दे रहतनामियां विच लिखिया है, देख पराइयां चंगियां, मावां भैणां धियां जानै। खालसा जी, ये गुरु के खालसियां दा किरदार है। ते बेनती करां, साढ़े पूर्वजां ने सिखी दा अक्ष उच्चा चुकण वास्ते बहुत वड्डे किरदार रखे ने। एहो कारण है कि गुरु के खालसा पंथ दे जरनैलां दी उस्तत केवल सिख नहीं करदे, बल्कि वह लोग भी करदे ने जिहड़े गुलाम बनाउण दी सोच रखदे सन। अज वह भी गुरु खालसे पंथ दे जरनैलां दे हथियारां नूं, कृपानां नूं, श्री साहिबां नूं अपने म्यूजियमां दे विच लगा करके विखाउंदे ने लोकां नूं कि ये तख्तां वाले ने। इन्हां दा भी राज होया करदा सी, क्यों? क्योंकि उन्हां दे किरदार बड़े उच्चे सन। सो मिस्टर लोनी अख्तर दोबारा चित विच विचार करदा है।
उती जो बात पातशाह लिखाई,
के जो दिल्ली दे बादशाह ने लिखाया सी ओ गल सच्ची नहीं जापदी।
जरनैल अगे तो माली कप्तान,
मिस्टर लोनी अख्तर दा एक जूनियर कप्तान सीगा, माली कप्तान ओनू लिखिया, पर इंग्लिश दे विच ओदा नाम आया मरी कप्तान। ओ जूनियर सीगा, इस करके लोनी अख्तर ने मरी कप्तान नू अपने कोल बुलाया।
जे जानत है बहुत जहान,
क्योंकि यह जेड़ा कप्तान सीगा लुधियाने दा, अंबाले दा, करनाल दा डिप्टी कमिश्नर रह चुकिया सी, ते पंजाब दी धरती बारे इनू काफ़ी ज्ञान सीगा। इस करके मिस्टर लोनी अख्तर मरी कप्तान नू अपने कोल बुलाउंदा है।
इसको केहो जरनैल बुलाए,
अपने सिपाहियां नू भेजिया के मरी कप्तान नू बुलाउणा करो।
बाए पास उस खूब समझाए,
ते मरी कप्तान नू अपने कोल बिठा करके चंगी तरह गल समझाउंदा है कि मैनू तेरे नाल बहुत जरूरी काम है।
सिंगन की उत्पत्ति लिखायो,
मरी कप्तान नू मिस्टर लोनी अख्तर कहंदा मैनू खालसियां दी उत्पत्ति बारे दस, ये जेड़ियां फौजां आजाद विचरदियां, जेड़ियां फौजां दे उत्ते सरकारां दा हुक्म नहीं चलदा, मैनू इन्हां फौजां दी उत्पत्ति बारे दस, ਕਿ ਇਹ ਫੌਜਾਂ ਕਿਸ ਤਰ੍ਹਾਂ ਪ੍ਰਗਟ ਹੋਈਆਂ ਨੇ।
ਜਿਮ ਕਰ ਖਾਲਸੋ ਰਾਜ ਆਦ ਪਾਇਓ,
ਕਿਸ ਤਰ੍ਹਾਂ ਇਹਨਾਂ ਖਾਲਸਿਆਂ ਨੇ ਖਿਨ ਦੇ ਵਿੱਚ ਪਲਾਂ ਦੇ ਵਿੱਚ ਰਾਜ ਭਾਗ ਕਾਇਮ ਕਰ ਲਿਆ, ਮੈਨੂੰ ਦੱਸਣਾ ਕਰ।
ਜਿਮ ਕਹੀ ਦਿੱਲੀ ਪਤ ਤਿਮ ਮਹਿ ਸ਼ਾਂਤ,
ਕਹਿਣ ਲੱਗਾ ਜੋ ਦਿੱਲੀ ਦੇ ਬਾਦਸ਼ਾਹ ਨੇ ਦੱਸਿਆ ਮੈਨੂੰ ਕੋਰਾ ਝੂਠ ਜਾਪਦਾ ਹੈ।
ਕਹਿ ਕੁਸ਼ਲ ਗਾਇਓ ਮੁਗਲਨ ਘਾਤ,
ਕਿਉਂਕਿ ਹੋ ਸਕਦਾ ਇਹਨਾਂ ਦੀ ਮੁਗਲਾਂ ਦੇ ਨਾਲ ਬਣ ਨਾ ਆਉਂਦੀ ਹੋਵੇ, ਇਸ ਕਰਕੇ ਦਿੱਲੀ ਦੇ ਬਾਦਸ਼ਾਹ ਗੋਹਰ ਅਲੀ ਨੇ ਝੂਠ ਲਿਖਾ ਦਿੱਤਾ ਹੋਵੇ।
ਹਿੰਦੂ ਤੁਰਕਨ ਮੇਲ ਕੁਛ ਨਾਹੀਂ,
ਕਿਉਂਕਿ ਭਾਰਤ ਦੇ ਵਿੱਚ ਤੁਰਕਾਂ ਦਾ ਹਿੰਦੂਆਂ ਦਾ ਮੇਲ ਨਹੀਂ ਬਣ ਰਿਹਾ।
ਮੁਸਲਮਾਨ ਕਦ ਸੱਚ ਕਹਾਏ,
ਇਸ ਕਰਕੇ ਮੁਗਲ ਹਕੂਮਤ ਕਦੇ ਵੀ ਇਹਨਾਂ ਫੌਜਾਂ ਬਾਰੇ ਸੱਚ ਨਹੀਂ ਦੱਸ ਸਕਦੀ।
ਕਿਮ ਕਰ ਜਟਨ ਸ਼ਾਹ ਸੂਬੇ ਮਾਰੇ,
ਕਿਉਂਕਿ ਇਹਨਾਂ ਨੇ ਕਿੰਨਾ ਯਤਨਾਂ ਦੇ ਨਾਲ ਬਾਦਸ਼ਾਹਾਂ ਦੇ ਸੂਬਿਆਂ ਨੂੰ ਜਿੱਤਿਆ, ਮੈਨੂੰ ਪਤਾ ਹੋਣਾ ਚਾਹੀਦਾ, ਕਿਉਂਕਿ ਬੜੀ ਵੱਡੀ ਗੱਲ ਸੀ ਜਿਹੜੇ ਬਾਦਸ਼ਾਹਾਂ ਨੇ ਰਾਜਪੂਤਾਂ ਨੂੰ ਅੱਗੇ ਲਾਇਆ ਹੋਇਆ ਸੀ। ਖਾਲਸਾ ਜੀ 700 ਸਾਲ ਤੋਂ ਮੁਗਲ ਹਕੂਮਤ ਨੇ ਆਪਣਾ ਰਾਜ ਜਮਾਇਆ ਸੀ, ਜਦੋਂ ਕਲਗੀਆਂ ਵਾਲੇ ਪਾਤਸ਼ਾਹ ਦਾ ਥਾਪੜਾ ਲੈ ਕਰਕੇ ਬੰਦਾ ਸਿੰਘ ਬਹਾਦਰ ਪੰਜਾਬ ਦੀ ਧਰਤੀ 'ਤੇ ਆਇਆ, ਖਾਲਸਾ ਜੀ ਮਿੰਟਾਂ ਸਕਿੰਟਾਂ ਦੇ ਵਿੱਚ ਮੁਗਲ ਰਾਜ ਦੀਆਂ ਜੜ੍ਹਾਂ ਪੁੱਟ ਕੇ ਰੱਖ ਦਿੱਤੀਆਂ। ਨਵਾਬ ਬਾਬਾ ਕਪੂਰ ਸਿੰਘ ਜੀ ਨੇ, ਸਿੰਘ ਸਾਹਿਬ ਬਾਬਾ ਜੱਸਾ ਸਿੰਘ ਆਲੂਵਾਲੀਆ ਜੀ ਨੇ, ਖਾਲਸਾ ਜੀ ਦਿੱਲੀ ਦੇ ਲਾਲ ਕਿਲ੍ਹੇ ਦੇ ਉੱਤੇ 19 ਵਾਰ ਕੇਸਰੀ ਨਿਸ਼ਾਨ ਚਲਾਇਆ, ਮੁਗਲ ਹਕੂਮਤਾਂ ਨੂੰ ਅੱਗੇ ਲਾ ਕਰਕੇ ਦੌੜਾਇਆ। ਮਿਸਟਰ ਲੋਣੀ ਅਖਤਰ ਕਹਿੰਦਾ ਇਹ ਛੋਟੀ ਗੱਲ ਨਹੀਂ ਕਿ 700 ਸਾਲ ਤੋਂ ਰਾਜ ਕਰ ਰਹੀ ਮੁਗਲ ਹਕੂਮਤ ਦੀਆਂ ਜੜ੍ਹਾਂ ਪੁੱਟ ਕੇ ਉਹਨਾਂ ਦੇ ਸੂਬਿਆਂ ਦੇ ਉੱਤੇ ਖਾਲਸਿਆਂ ਨੇ ਆਪਣਾ ਕਦਮ ਜਮਾਇਆ, ਆਪਣਾ ਸਿੱਕਾ ਜਮਾਇਆ ਹੈ।
ਸ਼ਾਹੇ ਰਈਅਤ ਤੇ ਕਿਮ ਕਰ ਹਾਰੇ,
ਕਿਸ ਤਰ੍ਹਾਂ ਉਹ ਬਾਦਸ਼ਾਹ ਲੋਕ ਇਹਨਾਂ ਰਈਅਤ ਇਹਨਾਂ ਨੂੰ ਦੱਸਦਾ, ਇਹਨਾਂ ਨੂੰ ਆਕੀ ਦੱਸਦਾ, ਕਿਸ ਤਰ੍ਹਾਂ ਉਹ ਬਾਦਸ਼ਾਹ ਲੋਕ ਫੌਜਦਾਰ ਲੋਕ ਇਹਨਾਂ ਮੁੱਠੀ ਭਰ ਸਿੰਘਾਂ ਤੋਂ ਹਾਰ ਗਏ।
22 ਸੂਬੇ ਮੁਗਲਨ ਪਾਏ,
22 ਸੂਬੇ ਸਨ ਮੁਗਲ ਹਕੂਮਤ ਦੇ ਕੋਲ ਖਾਲਸਾ ਜੀ, ਤੇ ਗੁਰੂ ਕਿਆਂ ਖਾਲਸਿਆਂ ਨੇ 700 ਸਾਲ ਤੋਂ 22 ਸੂਬਿਆਂ 'ਤੇ ਰਾਜ ਕਰ ਰਹੀ ਮੁਗਲ ਹਕੂਮਤ ਨੂੰ ਪਲਾਂ ਦੇ ਵਿੱਚ ਹਾਰ ਦੀ ਧੂੜ ਚਟਾ ਕਰਕੇ ਆਪਣੇ ਮੁਲਕਾਂ ਨੂੰ ਭੇਜ ਦਿੱਤਾ, ਅਤੇ ਕਈਆਂ ਦਾ ਸੋਧਾ ਲਾ ਦਿੱਤਾ, ਕਈਆਂ ਦਾ ਉੱਥੇ ਹੀ ਝਟਕਾ ਕਰ ਦਿੱਤਾ, ਭਾਵ ਉਹਨਾਂ ਜ਼ੁਲਮੀ ਰਾਜਿਆਂ ਨੂੰ ਬਖਸ਼ਿਆ ਨਹੀਂ ਜਿਨ੍ਹਾਂ ਜ਼ੁਲਮੀ ਰਾਜਿਆਂ ਨੇ ਭਾਰਤ ਦੀਆਂ ਧੀਆਂ ਭੈਣਾਂ ਦੇ ਮੁੱਲ ਪਾਏ, ਜਿਨ੍ਹਾਂ ਨੇ ਭਾਰਤ ਦਾ ਖਜ਼ਾਨਾ ਲੁੱਟਿਆ। ਖਾਲਸੇ ਨੇ ਪਲਾਂ ਦੇ ਵਿੱਚ ਮੁਗਲ ਰਾਜ ਦੀਆਂ ਜੜ੍ਹਾਂ ਪੁੱਟੀਆਂ।
ਕਈ ਜੰਜੀਰਾਂ ਸਮੁੰਦਰ ਮਾਹੇ,
ਕਿਸ ਤਰ੍ਹਾਂ ਸਮੁੰਦਰ ਦੇ ਸਾਹਮਣੇ ਇਹ ਨਿੱਕੇ ਜੇ ਟੋਭੇ ਲੜ ਹਟੇ, ਕਿਉਂਕਿ ਸਰਕਾਰਾਂ ਨੂੰ ਸਮੁੰਦਰ ਕਿਹਾ ਉਸ ਮਿਸਟਰ ਲੋਣੀ ਅਖਤਰ ਨੇ, ਕਿ ਇੰਨੀਆਂ ਫੌਜਾਂ ਇੰਨੇ ਹਥਿਆਰ, ਪਰ ਫਿਰ ਵੀ ਗੁਰੂ ਕੇ ਖਾਲਸਿਆਂ ਨੇ ਟਾਕਰਾ ਕੀਤਾ, ਇਹ ਕੋਈ ਮਾਮੂਲੀ ਸ਼ਖਸੀਅਤ ਨਹੀਂ। ਸੋ ਖਾਲਸਾ ਜੀ, ਇਹ ਹਸਤੀ ਹੈ ਖਾਲਸਿਆਂ ਦੀ ਕਿ ਦੁਸ਼ਮਣ ਭਾਵੇਂ ਜਿਤਨਾ ਮਰਜ਼ੀ ਖਾਲਸੇ ਪ੍ਰਤੀ ਕੂੜ ਬੋਲੇ, ਨਿੰਦਿਆ ਕਰੇ, ਪਰ ਗੁਰੂ ਕੇ ਸਿੱਖ ਦਾ, ਗੁਰੂ ਕੇ ਖਾਲਸੇ ਦਾ ਜੀਵਨ ਐਸਾ ਮਹਾਨ ਹੋਣਾ ਚਾਹੀਦਾ ਕਿ ਖਾਲਸੇ ਪ੍ਰਤੀ ਕੂੜ ਸੁਣ ਕੇ ਕੋਈ ਖਾਲਸੇ ਕੋਲ ਬਵੇ ਨਾ ਜਦੋਂ, ਅਤੇ ਖਾਲਸੇ ਦਾ ਔਰਾ, ਖਾਲਸੇ ਦਾ ਆਲਾ ਦੁਆਲਾ, ਖਾਲਸੇ ਦਾ ਜੀਵਨ ਇਹੋ ਜਿਹਾ ਹੋਵੇ ਕਿ ਇੱਕ ਵਾਰ ਦੁਸ਼ਮਣ ਵੀ ਮਨ ਵਿੱਚ ਸੋਚੇ ਕਿ ਇਹ ਬੁਰਾ ਨਹੀਂ, ਇਹ ਮਾੜਾ ਨਹੀਂ, ਬਲਕਿ ਇਹ ਤੇ ਸੰਸਾਰ ਦਾ ਭਲਾ ਕਰਨ ਵਾਲਾ ਹੈ। ਜਦੋਂ ਧੰਨ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਸੂਬੇ ਸਰਹੰਦ ਦੀ ਕਚਹਿਰੀ ਵਿੱਚ ਗਏ ਨੇ ਨਾ, ਤੇ ਭਾਵੇਂ ਉਹਨਾਂ ਤੇ ਜ਼ੁਲਮ ਢਾਇਆ ਜਾ ਰਿਹਾ ਸੀ, ਪਰ ਉਸ ਵਕਤ ਮੁਗਲ ਹਕੂਮਤ ਦੇ ਜਰਨੈਲ ਮਨ ਵਿੱਚ ਇਹ ਸੋਚਦੇ ਜ਼ਰੂਰ ਸਨ ਕਿ ਮਾਨੋ ਫੂਲ ਗੁਲਾਬ ਸਹਾਏ, ਕਿ ਬੱਬਰ ਸ਼ੇਰ ਵਾਂਗ ਗਰਜ ਰਹੇ, ਇਹ ਗੁਰੂ ਕੇ ਲਾਲ ਇਹ ਪਾਪੀ ਨਹੀਂ, ਬਲਕਿ ਇਹ ਤੇ ਗੁਲਾਬ ਦੇ ਫੁੱਲ ਜਾਪਦੇ ਨੇ, ਜਿਨ੍ਹਾਂ ਨੇ ਵਜੀਦ ਖਾਂ ਦਾ, ਸੂਬੇ ਸਰਹੰਦ ਦਾ ਵੀ ਮੂੰਹ ਬੰਦ ਕਰ ਦਿੱਤਾ। ਸੋ ਇਹ ਖਾਲਸੇ ਦੀ ਹਸਤੀ ਹੈ ਕਿ ਖਾਲਸੇ ਪ੍ਰਤੀ ਕੋਈ ਕੂੜ ਵੀ ਬੋਲੇ ਤਾਂ ਵੀ ਖਾਲਸਾ ਜੀ ਧੁੰਦ ਦੇ ਬੱਦਲ ਸੂਰਜ ਦੇ ਪ੍ਰਕਾਸ਼ ਨੂੰ ਲੁਕਾ ਨਹੀਂ ਸਕਦੇ, ਖਾਲਸੇ ਜੀ ਦੀ ਹਸਤੀ ਵੀ ਸੂਰਜ ਵਰਗੀ ਹੈ। ਸੋ ਸਤਿਗੁਰੂ ਕਿਰਪਾ ਕਰਨ, ਅੱਜ ਦੇ ਪ੍ਰਸੰਗ ਵਿੱਚ ਆਪਾਂ ਸਰਵਣ ਕੀਤਾ ਕਿ ਕਿਸ ਤਰ੍ਹਾਂ ਮਿਸਟਰ ਲੋਣੀ ਅਖਤਰ ਬ੍ਰਿਟਿਸ਼ ਸਰਕਾਰ ਲੁਧਿਆਣੇ ਦੀ ਧਰਤੀ 'ਤੇ ਪਹੁੰਚਦੀ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਪ੍ਰਸੰਗ ਸਰਵਣ ਕਰਾਂਗੇ ਕਿ ਲੁਧਿਆਣੇ ਦੀ ਧਰਤੀ 'ਤੇ ਜਦੋਂ ਇੱਕ ਮੌਲਵੀ ਨੂੰ ਬੁਲਾ ਕੇ ਮਰੀ ਕਪਤਾਨ ਇਤਿਹਾਸ ਦੀ ਲਿਖਾਈ ਕਰਾਉਂਦਾ, ਤੇ ਕਿਸ ਤਰ੍ਹਾਂ ਭਾਈ ਰਤਨ ਸਿੰਘ ਭੰਗੂ ਵੇਖਦੇ ਨੇ ਕਿ ਇੱਕ ਮੌਲਵੀ ਸਿੱਖਾਂ ਦੇ ਇਤਿਹਾਸ ਬਾਰੇ ਦੱਸਦਾ ਤੇ ਭਾਈ ਰਤਨ ਸਿੰਘ ਭੰਗੂ ਅੰਗਰੇਜ਼ ਸਰਕਾਰ ਨੂੰ ਫਿਰ ਅਸਲੀ ਇਤਿਹਾਸ ਗੁਰੂ ਕੇ ਖਾਲਸੇ ਦਾ ਕਿਸ ਤਰ੍ਹਾਂ ਲਿਖਾਉਂਦੇ ਨੇ ਆਪਾਂ ਕੱਲ੍ਹ ਸਰਵਣ ਕਰਾਂਗੇ। ਸੋ ਆਓ ਇੱਕ ਵਾਰ ਸ਼ਬਦ ਦਾ ਜਾਪ ਕਰਕੇ ਖਿਮਾ ਦੇ ਜਾਚਕ ਹੋਈਏ। ਬੇਨਤੀ ਹੈ ਗੁਰੂ ਨਾਨਕ ਰੋਡ ਹੈਵਲੋਕ ਰੋਡ ਗੁਰਦੁਆਰਾ ਗੁਰੂ ਸਿੰਘ ਸਭਾ ਵਿਖੇ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦਿਆਂ ਸਮਾਗਮ ਕਰਵਾਇਆ ਜਾ ਰਿਹਾ। ਜੋ ਸਰੀਰ ਹਾਜ਼ਰੀ ਭਰਨ ਦੇ ਚਾਹਵਾਨ ਹੋਣ, ਸਤਿਗੁਰੂ ਦੇ ਚਰਨ ਪਰਸ਼ ਕੇ ਸਤਿਗੁਰਾਂ ਦੀ ਬਖਸ਼ਿਸ਼ ਦੇ ਪਾਤਰ ਹੋਣਾ, ਉੱਥੇ ਧੰਨ ਬਾਬਾ ਦੀਪ ਸਿੰਘ ਜੀ ਦੇ ਜੀਵਨ ਦੇ ਸਮੁੱਚੇ ਪ੍ਰਸੰਗ ਦੀ ਵਿਚਾਰ ਆਪ ਜੀ ਨਾਲ ਸਾਂਝੀ ਸਤਿਗੁਰੂ ਆਪ ਕਰਵਾਉਣਗੇ। ਆਓ ਕਲਗੀਆਂ ਵਾਲੇ ਪਾਤਸ਼ਾਹ ਨੂੰ ਹਾਜ਼ਰ ਜਾਣ ਕੇ ਬੇਨਤੀ ਰੂਪ ਸ਼ਬਦ ਦਾ ਜਾਪ ਕਰਕੇ ਫਤਿਹ ਦੀ ਸਾਂਝ ਪਾਈਏ ਜੀ। ਹੇ ਅਚੁੱਤ ਹੇ ਪਾਰ ਬ੍ਰਹਮ ਅਵਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਬਿਬੇਕ, ਹੇ ਅਪਰੰਪਰ ਹਰ ਹਰੇ ਹੈਪੀ ਹੋਵਨ ਹਾਰ, ਹੇ ਸੰਤਹ ਕੇ ਸਦਾ ਸੰਗ ਨੇਦਾਰਾਇਆ ਦਾਰ, ਹੇ ਠਾਕੁਰ ਹੋਂ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀਐ, ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਿਆਲ, ਏਕ ਅਖਰ ਹਰ ਮਨ ਬਸਤ ਕਥਾ ਨਿਤਾ ਪ੍ਰਤ ਹੋਤ ਹੈ, ਸੁਨੋ ਸੁ ਸਿੰਘ ਸੁਜਾਨ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ ਕਲਿਆਣ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸੋ ਨਿਹਾਲ।